दंडौत बंदन अनेक बार सर्व कला समरथ डोलन ते राखो प्रभु डोलन ते राखो प्रभु नानक दे कर खत परम सम्मान योग चवर शतर तख दे मालिक साहिब श्री गुरु ग्रंथ साहिब सचे पातशाह जी दी पावन पवित्र हजूरी अंदर संध्या वेले दे इस गुरमत दीवान दी आप जी हाजरी पर रहे हो। हजूर दी अमृत गुरबाणी दा कीर्तन आप जी ने श्रवण कीता है। अज सतगुरु गुरु तेग बहादुर धन गुरु अंगद साहब अंगद देव सच्चे पातशाह जी उन्हां दा आगमन दिवस है। आओ अज दी विचार हजूर दी पवित्र बाणी विच्चों ही आपां यतन करांगे, क्योंकि हर साल तकरीबन धन गुरु ग्रंथ साहब तरस करके पूर्वले संजोग अनुसार आप जी दे दर्शन दीदार करांदे ने। पिछले साल भगत धन्ना जी दी बाणी दी विचार आपां आरंभ कीती सी, उस विच्चों एक शब्द अजे रहिंदा है, गोपाल तेरा आरता जो जन तुमरी भगत करन ते तिनके काज सवारता, उस दी विचार आपां इस वार करांगे। और इसे दे नाल ही भगत रविदास साहब जी दी बाणी जो 40 शब्द धन गुरु ग्रंथ साहब विच दर्ज ने, जितने को हो सके धन गुरु ग्रंथ साहब कृपा करन आप विचार करा लैन। साध संगत आप जी बख्शो आसीस, जितने हजूर दे चरणा विच हाजिर हो विचार दी प्रारंभता तो पहला मालक तरस करे अंदर दा टिका बना देवे। आप संगत गुरु बख्शी फतेह प्रवान करो और उच्चारण करो जी वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੇ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਾਰਾਂ ਨਾਲ ਆਏ ਨੇ। ਹਜ਼ੂਰ ਨੇ ਸ਼ਲੋਕ ਰੂਪ ਵਿੱਚ ਬਾਣੀ ਉਚਾਰਨ ਕੀਤੀ ਤੇ 63 ਸ਼ਲੋਕ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਜ਼ੂਰ ਦੇ 59 ਸ਼ਬਦ ਨੇ 15 ਰਾਗਾਂ ਦੇ ਅੰਦਰ ਔਰ 57 ਸ਼ਲੋਕ ਨੇ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਜੋ ਪਹਿਲਾ ਸ਼ਲੋਕ ਹੈ ਉਹ ਹੈ ਜਿਸ ਪਿਆਰੇ ਸੋ ਨੇਹ ਤਿਸ ਆਗੈ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਜਿਸ ਨਾਲ ਪਿਆਰ ਹੈ ਉਸ ਤੋਂ ਆਪਣੇ ਆਪ ਨੂੰ ਕੁਰਬਾਨ ਕਰਦੇ ਫਿਦਾ ਕਰਦੇ ਤੇ ਉਸ ਤੋਂ ਬਿਨਾਂ ਜ਼ਿੰਦਗੀ ਦਾ ਕੋਈ ਅਰਥ ਹੀ ਨਹੀਂ। ਪਿਆਰੇ ਤੋਂ ਬਿਨਾਂ ਜੀਣਾ ਇਹ ਤਾਂ ਤਰਕਾਰ ਯੋਗ ਹੈ। ਪਹਿਲੇ ਸ਼ਬਦ ਵਿੱਚ ਪਹਿਲੇ ਸ਼ਲੋਕ ਵਿੱਚ ਹਜ਼ੂਰ ਨੇ ਪਿਆਰੇ ਦੀ ਮੁਹੱਬਤ ਇੱਕ ਸੇਵਕ ਕਿਵੇਂ ਕੁਰਬਾਨ ਹੁੰਦਾ ਉਸ ਦਾ ਜ਼ਿਕਰ ਕੀਤਾ ਤੇ ਜੋ 63 ਸ਼ਲੋਕ ਹੈ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹ ਹੈ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਹਲ। ਬਸ ਇਸ ਦੀ ਵਿਚਾਰ ਇੱਕੋ ਸ਼ਲੋਕ ਦੀ ਆਈ ਯਤਨ ਕਰਾਂਗੇ। ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆ ਨਾ। ਇਹਦੇ ਅਰਥ ਇਹ ਨੇ ਧੰਨ ਗੁਰੂ ਅੰਗਦ ਸਾਹਿਬ ਪ੍ਰਾਰੰਭ ਕਰਦੇ ਨੇ ਨਾਨਕ ਦੁਨੀਆਂ ਕੀਆਂ ਵਡਿਆਈਆਂ ਆ ਜਿਹੜੀਆਂ ਦੁਨੀਆਂ ਦੀਆਂ ਵਡਿਆਈਆਂ ਦੇ ਦੁਨੀਆਂ ਦੇ ਰੁਤਬੇ ਨੇ ਦੁਨੀਆਂ ਵਿੱਚ ਤੇਰੀ ਜੈ ਜੈਕਾਰ ਹੈ ਤੇ ਜਿਹੜੀ ਵਡਿਆਈ ਤੇਰੇ ਅੰਦਰ ਦੀ ਖੌਮੇ ਦਾ ਰੋਗ ਬਣ ਗਈ ਹੈ। ਫਿਰ ਬੇਨਤੀ ਸਮਝਿਓ ਜਿਹੜੀ ਵਡਿਆਈ ਤੇਰੀ ਖੰਗਤਾ ਬਣ ਚੁੱਕੀ ਏ ਇਹਨੂੰ ਅੱਗ ਲਾ ਕੇ ਸਾੜ ਦੇ ਵਡਿਆਈਆਂ ਕਿਉਂਕਿ ਮੌਤ ਤੋਂ ਬਾਅਦ ਇਹ ਸੜਨ ਜੋਗੀਆਂ। ਸਤਿਗੁਰੂ ਨੇ ਇਹਨੂੰ ਜਲੀ ਸ਼ਬਦ ਵਰਤਿਆ ਹੈ। ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲੀ ਇਹਦਾ ਮਤਲਬ ਇਹਨਾਂ ਸੜੀਆਂ ਨੇ ਜਿਹੜੀਆਂ ਖੁਦ ਵਡਿਆਈਆਂ ਸੜੀਆਂ ਨੇ ਇੱਕ ਨਾ ਚਲੀਆ ਨਾਲ ਇਹਨਾਂ ਵਿੱਚੋਂ ਇੱਕ ਵਡਿਆਈ ਵੀ ਅੱਜ ਤੱਕ ਕਿਸੇ ਦੇ ਨਾਲ ਨਹੀਂ ਗਈ। ਮਨ 'ਚ ਖਿਆਲ ਆਇਆ ਕਿ ਦੁਨੀਆਂ ਵਿੱਚ ਦੋ ਤਰ੍ਹਾਂ ਦੀ ਵਡਿਆਈ ਹੈ। ਦੇਖੋ ਇੱਕ ਵਡਿਆਈ ਹੈ ਸੰਸਾਰ ਦੀ ਤੇ ਇੱਕ ਵਡਿਆਈ ਹੈ ਕਰਤਾਰ ਦੀ। ਇੱਕ ਵਡਿਆਈ ਹੈ ਸੰਸਾਰਕ ਪੱਧਰ ਦੀ ਤੇ ਇੱਕ ਵਡਿਆਈ ਹੈ ਪਰਮਾਤਮਾ ਦੇ ਦਰਗਾਹ ਦੀ ਉਹਦੇ ਘਰ ਦੀ। ਦੁਨੀਆਂ ਦੀ ਵਡਿਆਈ ਵੀ ਪਰਮਾਤਮਾ ਦੇਵੇ ਪਰ ਉਸ ਵਿੱਚ ਅੰਦਰੋਂ ਖੰਗਤਾ ਖੌਮੇ ਨਾ ਬਣੇ ਉਹਦੀ ਵਡਿਆਈ ਨੂੰ ਰੱਬ ਦੀ ਬਖਸ਼ੀ ਸਮਝੇ ਤੇ ਜੇ ਵਡਿਆਈ ਮਿਲੇ ਤੇ ਹੰਕਾਰੀ ਹੋ ਜਾਏ ਤੇ ਹੰਕਾਰੀ ਬਿਰਤੀ ਉਹ ਵਡਿਆਈ ਬੰਦੇ ਦੇ ਜੀਵਨ ਵਿੱਚ ਰੁਕਾਵਟ ਬਣ ਜਾਂਦੀ ਹੈ। ਦੂਜੇ ਪਾਸੇ ਵਡਿਆਈ ਹੈ ਰੂਹਾਨੀਅਤ ਦੀ ਬੰਦਗੀ ਦੀ ਸਿਮਰਨ ਦੀ ਨਾਮ ਦੀ ਸੇਵਾ ਦੀ ਮੁਰੀਦ ਬਣ ਕੇ ਕੀਤੀ ਕੋਈ ਕਮਾਈ ਦੀ। ਮਹਾਰਾਜ ਕਹਿੰਦੇ ਨੇ ਜਿਸ ਨੂੰ ਉਹ ਵਡਿਆਈ ਮਿਲਦੀ ਏ ਜਿਉਂ ਜਿਉਂ ਵਡਿਆਈ ਮਿਲਦੀ ਏ ਤਿਉਂ ਤਿਉਂ ਉਹ ਸ਼ੁਕਰਾਨੇ ਵੀ ਜੁੜੀ ਜਾਂਦਾ ਹੈ ਤੇ ਜਿਉਂ ਜਿਉਂ ਸ਼ੁਕਰ ਵੀ ਜੁੜਦਾ ਤਿਉਂ ਤਿਉਂ ਮਾਲਕ ਹੋਰ ਬਖਸ਼ਾਂ ਕਰੀ ਜਾਂਦਾ। ਆਹ ਦੋਨੋਂ ਪੱਖ ਲੈ ਲਈਏ। ਇੱਕ ਸੰਸਾਰ ਦੀ ਵਡਿਆਈ ਕਿ ਲੋਕਾਂ ਵਿੱਚ ਚੰਗਾ ਬਣ ਜਾਣਾ ਲੋਕਾਂ ਵਿੱਚ ਸਿਫਤ ਹੋਣ ਲੱਗ ਪੈਣੀ ਲੋਕ ਚੰਗਾ ਜਾਣਨ ਲੱਗ ਪੈਣ ਧੰਨ ਕਰਕੇ ਵੀ ਲੋਕਾਂ ਦੀ ਵਡਿਆਈ ਹੋ ਜਾਂਦੀ ਹੈ ਦੁਨੀਆਂ ਵਿੱਚ ਪਦਵੀ ਕਰਕੇ ਵੀ ਲੋਕ ਵਡਿਆਉਣ ਲੱਗ ਪੈਂਦੇ ਨੇ ਲਿਆਕਤ ਕਰਕੇ ਵੀ ਲੋਕ ਵਡਿਆਈ ਕਰਨ ਲੱਗ ਪੈਂਦੇ ਨੇ। ਕਈ ਵਾਰੀ ਸਮਾਜ ਸੇਵੀ ਲੋਕ ਜਿਹੜੇ ਸਮਾਜ ਦੇ ਭਲੇ ਦੇ ਕਰਮ ਕਰਦੇ ਨੇ ਉਹਦੇ ਕਰਕੇ ਵੀ ਲੋਕ ਵਡਿਆਈਆਂ ਕਰਨ ਲੱਗ ਪੈਂਦੇ ਨੇ। ਮਹਾਰਾਜ ਕਹਿੰਦੇ ਨੇ ਧੰਨ ਕਰਕੇ ਲੋਕ ਸਲਾਉਂਦੇ ਨੇ ਪਦਵੀ ਕਰਕੇ ਸਲਾਉਂਦੇ ਨੇ ਲਿਆਕਤ ਤਾਲੀਮ ਕਰਕੇ ਸਲਾਉਂਦੇ ਨੇ, ਸਮਾਜ ਦੀ ਸੇਵਾ ਕਰਕੇ ਸਲਾਉਂਦੇ ਨੇ। ਕਈ ਵਾਰੀ ਧਰਮ ਦੇ ਕਰਮ ਕਰਦਿਆਂ ਹੋਇਆਂ ਵੀ ਲੋਕ ਵਡਿਆਈਆਂ ਕਰਨ ਲੱਗ ਪੈਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੇਖ ਉਸ ਵਡਿਆਈ ਨੂੰ ਮਾਲਕ ਦੇ ਚਰਨਾਂ ਵਿੱਚ ਸ਼ੁਕਰਾਨੇ ਵਜੋਂ ਰੱਖ ਦੇ, ਉਸ ਵਡਿਆਈ ਨੂੰ ਆਪਣੇ ਨਾਲ ਜੋੜ ਕੇ ਦੇਖੇਗਾ। ਸੱਚ ਇਹ ਵੀ ਉਹ ਧਰਮ ਦੇ ਕਰਮਾਂ ਦੀ ਵਡਿਆਈ ਵੀ ਦੀਵਾਰ ਬਣ ਸਕਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਪੱਖ ਤਾਂ ਆਪਾਂ ਇਹ ਲਈਏ ਕਿ ਸੰਸਾਰ ਵਿੱਚ ਮੰਨ ਲਓ ਕਿਸੇ ਬੰਦੇ ਦੀ ਬਹੁਤ ਵਡਿਆਈ ਹੋਵੇ, ਲੋਕ ਉਹਨੂੰ ਬਹੁਤ ਜਾਣਨ, ਉਹ ਅੰਮ੍ਰਿਤ ਬਚਨ ਅਸੀਂ ਜਪਜੀ ਸਾਹਿਬ ਵਿੱਚ ਸ਼ੁਰੂ ਕਰਾਂਗੇ। ਮਹਾਰਾਜ ਕਹਿੰਦੇ ਨੇ ਇੰਨੀ ਬੰਦੇ ਦੀ ਵਡਿਆਈ ਹੋਵੇ, ਨਾਨਕ ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆ ਨਾਲ। ਮੰਨ ਲਓ ਇੰਨੀ ਵਡਿਆਈ ਹੋ ਜਾਏ ਤੇ ਅਕਸਰ ਬੰਦਾ ਦੋ ਚੀਜ਼ਾਂ ਲਈ, ਤਿੰਨ ਚੀਜ਼ਾਂ ਲਈ ਦਿਨ ਰਾਤ ਤਤਪਰ ਰਹਿੰਦਾ ਹੈ। ਪਹਿਲੀ ਕਿ ਮੈਨੂੰ ਕਦੀ ਮੌਤ ਨਾ ਆਵੇ, ਹਰ ਯਤਨ ਬੰਦੇ ਦਾ ਇਹ ਵੀ ਮੈਨੂੰ ਜ਼ਿੰਦਗੀ ਮਿਲੇ, ਚਾਰ ਦਿਨ ਹੋਰ ਮਿਲ ਜਾਣ, ਮੈਂ ਜੀਣਾ ਚਾਹੁੰਦਾ ਵਾਂ। ਆਦਮੀ ਇੱਕ ਉਮਰ ਲੰਬੇਰੀ ਬਹੁਤ ਮੰਗਦਾ ਹੈ। ਦੂਸਰਾ ਉਹ ਚਾਹੁੰਦਾ ਮੇਰੇ ਕੋਲ ਸੁੱਖ ਸਹੂਲਤਾਂ ਪਦਾਰਥਾਂ ਦੀ ਕਮੀ ਨਾ ਹੋਵੇ। ਦੋ ਚੀਜ਼ਾਂ ਜਦੋਂ ਆ ਜਾਣ ਤੇ ਤੀਜੀ ਇੱਕ ਅੰਦਰੋਂ ਭੁੱਖ ਜਾਗਦੀ ਏ, ਉਮਰ ਵੀ ਖੈ ਧਨ ਵੀ ਖੈ, ਤੇ ਜੇ ਚਾਰ ਬੰਦਿਆਂ ਤੇ ਮੇਰੀ ਗੱਲ ਨਾ ਮੰਨੀ ਜਾਏ, ਮੇਰੀ ਹਕੂਮਤ ਨਾ ਚੱਲੇ ਤੇ ਇਸ ਰੁਪਈਏ ਤੇ ਉਮਰ ਦਾ ਕਰਨਾ ਕੀ ਹੈ। ਉਸ ਵਿੱਚੋਂ ਇੱਕ ਹੰਗਤਾ ਨਿਕਲਦੀ ਏ, ਲੋਕ ਮੇਰੀ ਗੱਲ ਸਵੀਕਾਰਨ, ਲੋਕਾਂ ਉੱਤੇ ਮੇਰੀ ਜ਼ਬਾਨ ਰਾਹੀਂ ਮੇਰਾ ਹੁਕਮ ਚੱਲੇ। ਤੇ ਮਹਾਰਾਜ ਕਹਿੰਦੇ ਨੇ ਕਈ ਵਾਰੀ ਇਹ ਵੀ ਦਾਤ ਮਿਲ ਜਾਂਦੀ ਹੈ, ਲੰਮੀ ਉਮਰ ਵੀ ਮਿਲ ਗਈ, ਧਨ ਪਦਾਰਥ ਵੀ ਮਿਲ ਗਏ, ਸੰਸਾਰ ਦੇ ਲੋਕ ਹੁਕਮ ਵੀ ਮੰਨਣ ਨੂੰ ਤਿਆਰ ਹੋ ਗਏ, ਤੇ ਦੁਨੀਆਂ ਵਿੱਚ ਕੋਈ ਬੰਦਾ ਉਸਦਾ ਵਿਰੋਧੀ ਵੀ ਨਾ ਹੋਵੇ, ਉਹਦੀ ਪਿੱਠ ਪਿੱਛੇ ਵੀ ਉਹਦੀ ਕੋਈ ਨਿੰਦਿਆ ਨਾ ਕਰੇ। ਤੇ ਕੀ ਇਹ ਮਾਪਦੰਡ, ਇਹ ਪੈਮਾਨਾ ਠੀਕ ਹੈ ਕਿ ਉਮਰ, ਧਨ, ਐਸ਼ਵਰਜ, ਹਕੂਮਤ, ਲੋਕਾਂ ਵਿੱਚ ਜੈ ਜੈਕਾਰ, ਜੇ ਪਰਮਾਤਮਾ ਦਾ ਨਾਮ ਨਹੀਂ, ਗੁਰੂ ਕਾ ਸ਼ਬਦ ਨਹੀਂ, ਸ਼ਬਦ ਦੀ ਕਮਾਈ ਨਹੀਂ, ਉਹਦੀ ਨਦਰ ਵਿੱਚ ਸਵੀਕਾਰ ਨਹੀਂ, ਤੇ ਮਹਾਰਾਜ ਕਹਿੰਦੇ ਨੇ ਨਾ ਉਮਰ, ਨਾ ਧਨ ਤੇ ਨਾ ਵਡਿਆਈ, ਇਹ ਕਿਸੇ ਵੀ ਅਰਥ ਨਹੀਂ। ਉਹ ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਜੇ ਜੁਗ ਚਾਰੇ ਆਰ ਜਾ। ਦੇਖੋ ਇੰਨੀ ਵੱਡੀ ਵਡਿਆਈ, ਇੰਨਾ ਉਮਰ, ਇੰਨਾ ਧਨ ਪਦਾਰਥ, ਜੇ ਆਦਮੀ ਦੀ ਆਰ ਬਲਾ ਉਮਰ ਚਾਰ ਜਗ ਹੋ ਜਾਏ, ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਹਰ ਬੰਦੇ ਵਿੱਚ ਉਹਨੂੰ ਜਾਣਦਾ ਹੋਵੇ, ਹਰ ਬੰਦੇ ਨਾਲ ਉਹਦੀ ਪਹਿਚਾਣ ਹੋਵੇ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਹਰ ਬੰਦਾ ਉਹਦੇ ਪਿੱਛੇ ਤੁਰੇ, ਤੇ ਕੀ ਉਹ ਚੰਗਿਆਈ ਅੱਗੇ ਨਾਲ ਜਾਏਗੀ। ਅਗਲੇ ਬਚਨ ਨੇ ਚੰਗਾ ਨਾਉਂ ਰਖਾਏ ਕਹਿ ਜਸ ਕੀ ਕੀਰਤ ਜਗ ਲੇ, ਦੁਨੀਆਂ ਦਾ ਹਰ ਬੰਦਾ ਉਹਦੀ ਸਿਫਤ ਕਰੇ, ਯਸ ਕਰੇ, ਜਸ ਕੀਰਤ ਜਗ ਲੇ। ਪਰ ਗੁਰਮੁਖੋ ਵਡਿਆਈ ਨਾਲ ਨਹੀਂ, ਜੇ ਤਿਸ ਨਜ਼ਰ ਨਾ ਆਵੀ ਤਾਂ ਵਾਤ ਨਾ ਪੁੱਛੇ ਕਿ, ਜੇ ਉਸ ਮਾਲਕ ਦੀ ਨਜ਼ਰ ਵਿੱਚ ਨਹੀਂ ਉਮਰ, ਧਨ, ਪਦਵੀ ਤੇ ਵਡਿਆਈ ਕਿਸ ਅਰਥ ਹੈ। ਇਸ ਤੋਂ ਅਗਲੀ ਬੇਨਤੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੇਵਲ ਆਪਾਂ ਦੇਖਾਂਗੇ, ਇੱਥੇ ਬਹੁਤ ਵਡਿਆਈਆਂ ਵਾਲੇ ਹੋ ਗਏ, ਬਹੁਤ ਸਾਰੇ ਵਡਿਆਈਆਂ ਲੈਣ ਦਾ ਯਤਨ ਕਰ ਰਹੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਦੀਵ ਕਾਲ ਲਈ ਸੱਚ ਹੈ। ਵਡਿਆਈ ਕੇਵਲ ਪਰਮਾਤਮਾ ਦੀ ਨਾਲ ਤੁਰਦੀ ਹੈ, ਦੁਨੀਆਂ ਦੀ ਵਡਿਆਈ ਨਹੀਂ। ਬਾਬਾ ਸਾਹਿਬ ਬਾਬਾ ਫਰੀਦ ਸਾਹਿਬ, ਉਹਨਾਂ ਦਾ ਅੰਮ੍ਰਿਤ ਬੋਲ ਹੈ ਸ਼ਲੋਕਾਂ ਵਿੱਚੋਂ, ਭਾਵੇਂ ਅਸੀਂ ਪਿਛਲੇ ਕਈ ਸਾਲ ਉਹ ਵਿਚਾਰਦੇ ਰਹੇ। ਕਹਿੰਦੇ ਨੇ ਜਦੋਂ ਬੰਦੇ ਕੋਲ ਪਦਵੀ ਆਉਂਦੀ ਹੈ, ਦੇਖੋ ਜੇ ਸਿਰਫ ਇੱਕ ਦੁਨਿਆਵੀ ਪੱਖ ਇਹਨੂੰ ਨੈਗੇਟਿਵ ਮਤ ਲਿਜਾਣ, ਫਿਰ ਅਸੀਂ ਗੁਰੂ ਦੀ ਵਡਿਆਈ, ਪਰਮਾਤਮਾ ਦੀ ਵਡਿਆਈ, ਸਤਿਗੁਰੂ ਦੀ ਦਿੱਤੀ ਕੋਈ ਵਡਿਆਈ ਦਾ ਜ਼ਿਕਰ ਬਾਣੀ ਵਿੱਚੋਂ ਕਰਾਂਗੇ। ਇੱਕ ਆਦਮੀ ਕੋਲ ਇੰਨਾ ਕੁਝ ਹੈ ਕਿ ਜਦੋਂ ਉਹ ਆਪਣੇ ਘਰੋਂ ਨਿਕਲਦਾ, ਮੰਨ ਲਓ ਉਹ ਬਾਦਸ਼ਾਹ ਸ਼ਬਦ ਵਰਤਿਆ, ਸੁਲਤਾਨ ਹੈ, ਉਹ ਘਰੋਂ ਨਿਕਲਦਾ ਤੇ ਮਹੱਲ ਦੇ ਜਿਸ ਵੀ ਦਰਵਾਜ਼ੇ ਵਿੱਚੋਂ ਨਿਕਲੇ, ਉਹਦੇ ਵਾਸਤੇ ਹਰ ਦਰਵਾਜ਼ੇ ਉੱਪਰ ਕੀਮਤੀ ਅਸਵਾਰੀ ਖਲੋਤੀ ਹੈ। ਉਹ ਹਾਥੀ ਕੌਣ, ਪੁਰਾਤਨ ਸਨ, ਉਹ ਘੋੜੇ ਕੌਣ, ਉਹ ਪਾਲਕੀ ਹੋਵੇ, ਭਾਵੇਂ ਕੋਈ ਆਦਮੀ ਚੁੱਕਣ ਵਾਲੇ ਕੌਣ ਕਹਾਰ, ਹਰ ਦਰਵਾਜ਼ੇ ਤੇ ਕੀਮਤੀ ਅਸਵਾਰੀ ਹੈ। ਬਾਦਸ਼ਾਹ ਨਿਕਲਿਆ ਤੇ ਜਦੋਂ ਉਹ ਆਪਣੇ ਮਹੱਲ ਨੂੰ ਜਾ ਤੋਂ ਦਰਬਾਰ ਵੱਲ ਜਾ ਰਿਹਾ, ਰਸਤੇ ਵਿੱਚ ਖਲੋਤੇ ਹੋਏ ਲੋਕ ਉਹਦੀ ਜੈ ਜੈਕਾਰ ਕਰਦੇ, ਤੇ ਪੁਰਾਤਨ ਸਮੇਂ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਬਾਦਸ਼ਾਹ ਨੇ ਆਉਣਾ ਜਨਤਾ ਨੂੰ ਮੁਨਾਦੀ ਕਰਕੇ ਪਹਿਲੇ ਬੁਲਾਇਆ ਜਾਂਦਾ ਸੀ ਕਿ ਤੁਸੀਂ ਰਸਤੇ ਦੇ ਦੋਨਾਂ ਪਾਸਿਆਂ ਵਿੱਚ ਖਲੋ ਜਾਣਾ, ਜਦੋਂ ਬਾਦਸ਼ਾਹ ਲੰਘੇ ਫੁੱਲਾਂ ਦੀ ਵਰਖਾ ਤੇ ਉਹਦੀ ਜੈ ਜੈਕਾਰ ਕਰਨੀ ਹੈ। ਲੋਕ ਰਸਤੇ 'ਚ ਖਲੋਤੇ ਜੈ ਜੈਕਾਰ ਵੀ ਕਰ ਰਹੇ ਨੇ। ਜਦੋਂ ਉਹ ਰੱਥ ਤੋਂ ਉਤਰ ਕੇ ਦਰਬਾਰ ਵੱਲ ਤੁਰ ਕੇ ਜਾਣ ਲੱਗਾ ਤੇ ਉਹਦੇ ਪੈਰਾਂ ਵਿੱਚ ਕੀਮਤੀ ਗਲੀਚੇ ਵਿਛਾਏ ਗਏ ਤੇ ਨਾਲ ਹੀ ਇੱਕ ਸੋਨੇ ਦਾ ਛਤਰ ਕੱਟਿਆ ਉਹਦੇ ਸਿਰ ਦੇ ਉੱਤੇ ਚੁਲਾ ਦਿੱਤਾ। ਤੇ ਪੁਰਾਤਨ ਸਮੇਂ ਬਾਦਸ਼ਾਹ ਦੇ ਪਿੱਛੇ ਚੌਰ ਕਰਨ ਵਾਲੇ ਵੀ ਰਹਿੰਦੇ ਸਨ, ਉਹ ਚੌਰ ਵੀ ਕਰਦੇ ਸਨ। ਸਿਰ ਦੇ ਉੱਤੇ ਛਤਰ, ਬਾਦਸ਼ਾਹ ਨੂੰ ਪਿੱਛੋਂ ਚਵਰ ਹੋ ਰਹੀ ਹੈ। ਇਹੀ ਕਾਰਨ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਤੇ ਛਤਰ, ਚੰਦੋਵਾ, ਰੁਮਾਲੇ, ਚਵਰ ਸਾਹਿਬ ਕਰਨੇ ਆ। ਕਈ ਵਾਰੀ ਮਨ ਚ ਹੋਵੇਗਾ ਅਦਬ ਕਰਨ ਲਈ, ਇਹ ਠੀਕ ਹੈ ਅਦਬ ਸਤਿਕਾਰ ਲਈ, ਪਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲਾ ਉਹਨੂੰ ਇੱਕ ਗੱਲ ਸਮਝਾਈ ਜਾਂਦੀ ਏ ਕਿ ਜਿਹਦੇ ਸਿਰ ਤੇ ਛਤਰ, ਚੰਦੋਵਾ, ਚਵਰ ਹੈ, ਸਿੱਖ ਦੇ ਮਨ ਵਿੱਚ ਇਸ ਤੋਂ ਇਹਦੇ ਤੋਂ ਵੱਡੀ ਹੋਰ ਕਿਸੇ ਨੂੰ ਥਾਂ ਨਹੀਂ। ਹੋਵੇਗਾ ਕੋਈ ਸੁਲਤਾਨ ਆਪਣੇ ਘਰ, ਪਰ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਹੀ ਪਾਤਸ਼ਾਹ ਦਾ ਪਾਤਸ਼ਾਹ। ਹਜ਼ੂਰ ਨੇ ਫੁਰਮਾਇਆ ਕਿ ਤੁਰਿਆ ਉਹਦੇ ਤੇ ਪਿੱਛੇ ਚਵਰ ਵੀ, ਛਤਰ ਵੀ, ਤੇ ਜਦੋਂ ਦਰਬਾਰ ਵਿੱਚ ਬੈਠਾ ਤੇ ਢਾਡੀ ਕਵੀ ਲੋਕ ਖੜੇ ਹੋ ਗਏ। ਕਵੀਆਂ ਨੇ ਉਹਦੀ ਸਿਫਤ ਵਿੱਚ ਕਵਿਤਾ ਕਹੀਆਂ, ਉਹਦੀ ਵਡਿਆਈ ਵਿੱਚ ਉਹਨਾਂ ਨੇ ਅਨੇਕਾਂ ਛੰਦ ਜਿਹੜੇ ਨੇ ਰਚ ਕੇ ਉਹਦੀ ਸਿਫਤ ਕੀਤੀ। ਮਹਾਰਾਜ ਕਹਿੰਦੇ ਨੇ ਇੰਨੀ ਵਡਿਆਈ ਕਿ ਤੁਰਦਾ ਸਿਰ ਤੇ ਛਤਰ ਨੇ, ਬਹਿੰਦਾ ਤੇ ਸਿਰ ਉੱਤੇ ਛਤਰ ਨੇ, ਦਰਬਾਰ ਵਿੱਚ ਲੋਕ ਵਡਿਆਈਆਂ ਕਰਦੇ ਨੇ, ਤੇ ਇੰਨੀ ਵਡਿਆਈ ਹੋਣ ਦੇ ਬਾਵਜੂਦ ਜਿਸ ਦਿਨ ਮੌਤ ਹੋਈ ਨਾ ਤਾਂ ਕਵੀ ਨਾਲ ਕੋਈ ਤੁਰਿਆ ਵਡਿਆਈ ਕਰਨ ਵਾਲਾ, ਨਾ ਛਤਰ ਝੁਲਾਉਣ ਵਾਲੇ ਚੁੱਕਣ ਵਾਲੇ ਤੁਰੇ, ਨਾ ਉਹਦੇ ਪਿੱਛੇ ਉਹਦੇ ਸਾਹਮਣੇ ਸੀ ਝੁਕਾਉਣ ਵਾਲੇ ਤੁਰੇ, ਉਹਦੇ ਨਾਲ ਮੌਤ ਹੋਈ। ਇੰਨੀ ਵਡਿਆਈ ਵਾਲਾ ਬੰਦਾ ਇਸ ਤਰ੍ਹਾਂ ਕਬਰਾਂ ਵਿੱਚ ਦਫਨਾ ਕੇ ਆ ਗਏ ਕਿ ਜਿਵੇਂ ਕਿਸੇ ਯਤੀਮ ਬੱਚੇ ਨੂੰ, ਜਿਹਦਾ ਮਾਂ ਬਾਪ ਨੇ ਉਹਨੂੰ ਕੋਈ ਘਰੋਂ ਬਾਹਰ ਕੱਢ ਦੇ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਪਾਸ ਦਮਾਮੇ ਛੱਤ ਸਿਰ, ਇਹ ਵੀ ਇੱਕ ਵਡਿਆਈ ਹੈ ਨਾ। ਪਾਸ ਦਮਾਮੇ ਦਰ ਤੇ ਕੋਲ ਪਏ ਨੇ ਨਗਾਰੇ, ਪਰ ਨਾਲ ਤਾਂ ਨਹੀਂ ਗਏ। ਪਾਸ ਦਮਾਮੇ ਛੱਤ ਸਿਰ, ਸਿਰ ਉੱਪਰ ਛਤਰ ਨੇ, ਭੇਰੀ ਸੱਡੋ ਰੱਡ, ਭੇਰੀ ਉਹਦੇ ਆਉਣ ਦੀ ਖੁਸ਼ੀ ਵਿੱਚ ਤੂਤੀਆਂ ਵਾਜੇ ਵੱਜਦੇ ਨੇ। ਪਾਸ ਦਮਾਮੇ ਛੱਤ ਸਿਰ, ਭੇਰੀ ਸੱਡੋ ਰੱਡ, ਜਾਏ ਸੁੱਤੇ ਜੀ ਰਾਣ ਮੈਂ। ਏਡੀ ਵਡਿਆਈ ਵਾਲਾ ਪਿਆ ਕਬਰਾਂ ਵਿੱਚ, ਠੀਏ ਅਤੀਮਾ ਗੱਡ ਅਤੀਮਾ ਦਰਤ, ਯਤੀਮਾਂ ਦੀ ਤਰ੍ਹਾਂ ਉਹਨੂੰ ਲੋਕ ਕਬਰਾਂ ਵਿੱਚ ਛੱਡ ਕੇ ਆ ਗਏ। ਵਡਿਆਈ ਵਾਲਾ ਨਾਲ ਤਾਂ ਕੋਈ ਨਹੀਂ ਗਿਆ। ਸਿਰਫ ਇੱਕ ਬੇਨਤੀ ਹੈ ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚੋਂ ਹੀ, ਹਜ਼ੂਰ ਦੇ ਬਚਨ ਨੇ ਕਿ ਦੁਨੀਆਂ ਦੀ ਪ੍ਰਭਤਾ, ਦੁਨੀਆਂ ਦੀ ਵਡਿਆਈ ਜਦੋਂ ਆਉਂਦੀ ਏ, ਖਿਮਾ ਕਰਿਓ, ਕੋਈ ਬੰਦਾ ਹੋਵੇਗਾ, ਕੋਈ ਸ਼ਬਦ ਵਰਤੇ ਹੈ ਕਿ ਜਿਹੜਾ ਵਡਿਆਈ ਲੈ ਕੇ ਵੀ ਗੁਰੂ ਦੀ ਵਡਿਆਈ ਕਰੇ, ਅਸਲ ਵਿੱਚ ਜਦੋਂ ਵਡਿਆਈ ਆ ਜਾਏ, ਪਦਵੀ ਆ ਜਾਏ, ਉਦੋਂ ਬੰਦਾ ਜਮਾਂਦਰੂ ਹੱਕ ਸਮਝਦਾ ਤੇ ਮਰਦੇ ਦਮ ਤੱਕ ਤੇ ਮਰਨ ਤੋਂ ਬਾਅਦ ਵੀ ਇੱਕ ਲਾਲਸਾ ਹੀ ਹੈ ਕਿ ਲੋਕ ਮੇਰੀ ਹੀ ਵਡਿਆਈ ਕਰਨ। ਆ ਇਹਦੇ ਵਿੱਚੋਂ ਨਿਕਲਿਆ ਨਾ ਕਿ ਮੇਰਾ ਪਿੱਛੇ ਨਾਮ ਰਹਿ ਜਾਏ। ਹੁਣ ਜਿਹੜੇ ਗਏ ਹੋਏ ਨੇ ਉਹਨਾਂ ਨੇ ਆ ਕੇ ਦੇਖਿਆ ਨਹੀਂ ਕਿ ਮੇਰੇ ਨਾਮ ਦੀ ਕੋਈ ਸਟਰੀਟ ਬਣੀ ਹੈ, ਮੇਰੇ ਨਾਮ ਦਾ ਕੋਈ ਏਅਰਪੋਰਟ ਬਣਿਆ ਹੈ, ਮੇਰੇ ਨਾਮ ਦੀ ਕੋਈ ਬਿਲਡਿੰਗ ਬਣੀ ਹੈ। ਪਰ ਦੁਨੀਆਦਾਰ ਬੰਦਿਆਂ ਦੇ ਅੰਦਰੋਂ ਤਾਂ ਇਹੀ ਉਪਜ ਹੈ ਨਾ ਕਿ ਮੈਂ ਚਲਾ ਜਾਂ, ਮੇਰੇ ਪਿੱਛੋਂ ਵੀ ਲੋਕਾਂ ਵਿੱਚ ਮੇਰੇ ਨਾਮ ਦੀ ਚਰਚਾ ਰਹੇ, ਕਿਉਂਕਿ ਖੰਗਤਾ ਹੈ। ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਕਿ ਜੋਬਨ ਧਨ ਪ੍ਰਭਤਾ ਕੈ ਮਾਧਮ ਹੈ। ਦੇਖੋ, ਇੱਕ ਰੁਪਈਆ, ਦੂਜਾ ਬਲ ਸ਼ਕਤੀ, ਜੋਬਨ ਜਵਾਨੀ, ਤੇ ਤੀਸਰੀ ਪ੍ਰਭਤਾ, ਪ੍ਰਭਤਾ ਦਰ ਤੇ ਵਡਿਆਈ। ਜੋਬਨ ਧਨ ਪ੍ਰਭਤਾ ਕੈ ਮਾਧਮ ਹੈ, ਐਨ ਸਰਹਿ ਦੀਵਾਨਾ ਦਿਨ ਰਾਤ ਮਸਤ ਹੈ। ਪਰਮਾਤਮਾ ਦੀ ਵਡਿਆਈ ਭੁੱਲ ਗਈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕੀਤੇ, ਦੁਨੀਆਂ ਦੀਆਂ ਵਡਿਆਈਆਂ ਅੱਜ ਤੱਕ ਕਿਸੇ ਨਾਲ ਨਹੀਂ ਚੱਲੀਆਂ। ਇਹੀ ਕਾਰਨ ਕਿ ਬਾਣੀ ਵਿੱਚ ਜਦੋਂ ਕੋਈ ਵਡਿਆਈ ਦੀ ਗੱਲ ਚੱਲਦੀ ਬੰਦੇ ਦੀ, ਤੇ ਉਦੋਂ ਕਿਹਾ ਜਾਂਦਾ, ਨਹੀਂ ਤੂੰ ਬੰਦੇ ਦੀ ਵਡਿਆਈ ਨਾ ਕਰ, ਵਡਿਆਈ ਕਰ ਉਸ ਨਿਰੰਕਾਰ ਦੀ ਜਿਹੜੀ ਵਡਿਆਈ ਨਾਲ ਚੱਲਣੀ ਹੈ। ਇੱਕ ਵਾਰ ਦਾਸ ਅਰਜ਼ ਕੀਤੀ ਸੀ ਕਿ ਜੰਗਨਾਮਾ ਲਿਖਿਆ ਸ਼ਾਹ ਮੁਹੰਮਦ ਨੇ ਸਿੰਘਾਂ ਤੇ ਫਿਰੰਗੀਆਂ ਦਾ, ਜਿਹਦੇ ਵਿੱਚ ਅਸੀਂ ਉਹ ਸਾਰੇ ਪੜ੍ਹਨੇ ਉਹਨਾਂ ਦੇ ਬੈਂਤ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸੇ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਉਹਦੇ ਵਿੱਚ ਉਹਨਾਂ ਆਰੰਭ ਵਿੱਚ ਇੱਕ ਬੈਂਤ ਲਿਖਿਆ ਕਿ ਦੁਨੀਆਂ ਵਿੱਚ ਬੜੇ ਵਡਿਆਈਆਂ ਕਰਾਉਣ ਆਏ ਪਰ ਚਲੇ ਗਏ, ਨਾ ਵਡਿਆਈ ਗਈ ਤੇ ਨਾ ਜਿਸ ਕਰਕੇ ਵਡਿਆਈ ਹੁੰਦੀ ਸੀ ਉਹ ਕੁਝ ਨਾਲ ਗਿਆ, ਨਾ ਤਖਤ ਨਾ ਸਿੰਘਾਸਨ ਨਾ ਧਨ, ਵਡਿਆਈ ਤੇ ਇਸੇ ਕਰਕੇ ਸੀ। ਉੱਥੇ ਸ਼ਾਹ ਮੁਹੰਮਦ ਨੇ ਲਿਖਿਆ ਹੈ, ਪੰਜਾਬੀ ਦੇ ਉਹਦੇ ਸ਼ਬਦ ਨੇ, ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਬੜੇ ਸੀਨਾ ਜ਼ੋਰੀ ਤਾਕਤ ਵਾਲੇ ਬੜੇ ਆਏ। ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਵਰੂਦ ਫਰਾਉਣ ਜੈ ਦਾਵੇ ਬਨ ਖੁਦਾਏ ਕਹਾਏ ਗਏ। ਉਹ ਕਹਿੰਦੇ ਸਰ ਰੱਬ ਕੀ ਸਭ ਕੁਝ ਸਾਡੇ ਖੱਤ ਵਿੱਚ, ਸਾਡੇ ਤੋਂ ਬਿਨਾਂ ਤਾਂ ਪੱਤਾ ਵੀ ਨਿਕਲਦਾ। ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਵਰੂਦ ਫਰਾਉਣ ਜੈ ਦਾਵੇ ਬਨ ਖੁਦਾਏ ਕਹਾਏ ਗਏ। ਅਕਬਰ ਸ਼ਾਹ ਜੈ ਵਿੱਚ ਦਿੱਲੀ ਫੇਰੀ ਵਾਂਗ ਬਣ ਜਾ ਰਿਹਾ ਪਾਏ ਗਏ, ਇਹ ਵਡਿਆਈਆਂ ਤੁਰੀਆਂ। ਉਹ ਕਹਿੰਦਾ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਜਾ ਵਾਜੇ ਕੂੜ ਦੇ ਕਈ ਵਜਾਏ ਗਏ। ਆਹ ਕੂੜ ਦੇ ਵਾਜੇ ਸਨ, ਕੇਵਲ ਪਰਮਾਤਮਾ ਦੀ ਸਿਫਤ। ਬੁੱਲੇ ਨੇ ਲਿਖਿਆ ਕਿਸਤੇ ਕਹਿ ਸੁਲਤਾਨ ਸਿਕੰਦਰ ਮੌਤ ਨਾ ਛੱਡੇ ਪੀਰ ਪੈਗੰਬਰ, ਸਭ ਕਰ ਕਰ ਗਏ ਅਡੰਬਰ, ਇੱਥੇ ਕੋਈ ਪਾਏਦਾਰ ਨਹੀਂ ਉੱਠ ਜਵਾਗ ਘੁਰਾੜੇ ਮਾਰ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਕਿ ਸਰਬ ਸੋਇਨ ਕੀ ਲੰਕਾ ਹੋਤੀ ਇੰਨੀ ਵਡਿਆਈ, ਰਾਵਣ ਸੇ ਅਧਕਾਈ ਕਹਾਂ ਭਇਓ ਦਰ ਬਾਂਧੇ ਹਾਥੀ ਖਿਨਮੈ ਭਈ ਪਰਾਈ। ਲੰਕਾ ਗੱਢ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ, ਕੋਈ ਵਡਿਆਈ ਗਈ। ਕਲਗੀਧਰ ਜੀ ਦੇ ਬਚਨ ਨੇ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਖੈ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼, ਵੱਡੇ ਵੱਡੇ ਭੂਪਨ ਕੇ ਦਰਪ ਕੋ ਦਲਤ ਹੈ, ਮਾਨ ਸੇ ਮਕੀਪ ਓ ਦਲੀਪ ਕੇ ਸੇ ਛਤਰ ਧਾਰੀ, ਵੱਡੋ ਅਭਮਾਨ ਭੁਜ ਦੰਡ ਕੋ ਕਰਤ ਹੈ, ਦਾਰਾ ਸੇ ਦਲੀਸਰ ਦਰਯੋਧਨ ਸੇ ਮਾਨ ਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਏਡੇ ਏਡੇ ਬੰਦੇ ਹੋਏ। ਮਹਾਰਾਜ ਕਹਿੰਦੇ ਨੇ ਦੁਨੀਆਂ ਦੀ ਵਡਿਆਈ ਛੱਡ ਹੋਏ, ਪਰ ਗੁਰਮੁਖੋ ਮੈਂ ਵੀ ਸਟੇਜ ਤੇ ਕਹਿ ਰਿਹਾ ਵਾਂ। ਇੱਕ ਮਨ ਕਹਿੰਦਾ ਤੂੰ ਮਨਾ ਸੱਚ ਦੀ ਗੱਲ ਕਹਿ ਤਾਂ ਸਹੀ, ਜ਼ਬਾਨ ਤੋਂ ਤਾਂ ਬੋਲ, ਅੱਜ ਨਹੀਂ ਕੱਲ ਨਹੀਂ ਰੋਜ਼ ਗੱਲ ਕਰਦਿਆਂ ਕਿਤੇ ਤੇ ਮਨ ਨੂੰ ਲੱਜਿਆ ਆਏਗੀ ਸਵਕਾਰ ਲਏਗਾ ਨਾ। ਮਹਾਰਾਜ ਕਹਿੰਦੇ ਨੇ ਦੁਨੀਆਂ ਦੀ ਵਡਿਆਈ ਇਹਨੂੰ ਅੱਗ ਵੀ ਸਾੜ ਦੇ, ਇਹ ਕਿਸੇ ਦੇ ਨਾਲ ਨਹੀਂ ਗਈ। ਤੇ ਇਹ ਵੀ ਸੱਚ ਹੈ ਕਿ ਜਿੰਨਾ ਬੰਦਾ ਵਡਿਆਈ ਪਿੱਛੇ ਦੌੜਦਾ ਹੈ ਓਨੀ ਵਡਿਆਈ ਉਹਦੇ ਤੋਂ ਅੱਗੇ ਦੌੜਦੀ ਹੈ। ਜਿੰਨਾ ਬੰਦਾ ਪਰਮਾਤਮਾ ਦੀ ਰਜ਼ਾ ਉਹਦੇ ਭਾਣੇ ਤੇ ਸ਼ੁਕਰ ਵਿੱਚ ਰਹਿੰਦਾ ਹੈ, ਜੇ ਉਹਨੇ ਤਰੁੱਟ ਕੇ ਦਾਤ ਦੇਣੀ ਹੋਵੇ ਉਹ ਆਪਣੇ ਆਪ ਹੀ ਕਿਰਪਾ ਕਰਕੇ ਦੇ ਦਿੰਦਾ ਹੈ, ਕਿਉਂਕਿ ਸਾਡੇ ਉੱਦਮ ਸਾਡੀ ਵਡਿਆਈ ਸਾਡੀ ਚਲਾਕੀ ਸਾਡਾ ਧਨ ਸਾਡੀ ਪਦਵੀ ਇੱਕ ਖਿੰਨ ਵਿੱਚ ਸਭ ਕੁਝ ਫਣਾ ਹੋ ਸਕਦਾ ਹੈ। ਤੇ ਜੇ ਉਹ ਵਡਿਆਈਆਂ ਦੇਣ ਤੇ ਆਵੇ ਤੇ ਗੁਰਮੁਖੋ ਸੱਚ ਏਵੇ ਉਹ ਰੁਲਦਿਆਂ ਹੋਈਆਂ ਨੂੰ ਪਾਤਸ਼ਾਹੀਆਂ ਦੇ ਜਾਂਦਾ, ਉਹ ਉਸਦੀ ਵਡਿਆਈ ਹੈ ਉਹਦੀ ਸਿਫਤ ਹੈ। ਮਹਾਰਾਜ ਜੀ ਦੇ ਬਚਨ ਪਹਿਲਾ ਸੀ ਕਿ ਦੁਨੀਆਂ ਦੀਆਂ ਵਡਿਆਈਆਂ ਛੱਡ ਤੂੰ ਕਰਤੇ ਦੀ ਵਡਿਆਈ ਕਰ। ਇੱਥੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਉਹ ਮੈਂ ਥੋੜ੍ਹੀ ਜਿਹੀ ਦੁਹਰਾਉਣ ਲੱਗਾ। ਦੇਖੋ ਅੱਜ ਅਸੀਂ ਨਾਮ ਰੱਖਣੇ ਹੈ, ਭਾਵਾਂ ਕਿ ਨਾਮ ਸਾਡੀ ਇੱਕ ਪਹਿਚਾਣ ਹੈ, ਬੇਟੀ ਹੋਵੇ ਬੇਟਾ ਹੋਵੇ ਮੇਲ ਫੀਮੇਲ ਹੋਵੇ, ਉਹ ਨਾਮ ਅਸੀਂ ਸਮਾਜ ਵਿੱਚ ਵਰਤਣ ਲਈ ਇੱਕ ਦੂਜੇ ਦੀ ਪਹਿਚਾਣ ਲਈਏ ਨਾ। ਪਰ ਕੁਝ ਦਿਨਾਂ ਤੋਂ ਬਾਅਦ ਉਹ ਨਾਮ ਸਰੀਰ ਨਾਲ ਇੰਨਾ ਜੁੜ ਜਾਂਦਾ ਹੈ, ਉਹ ਵਕਤੀ। ਪਰਮਾਤਮਾ ਨੇ ਪੰਜਾਂ ਤੱਤਾਂ ਦਾ ਪੁਤਲਾ ਬਣਾਇਆ, ਖਿਮਾ ਕਰਿਓ ਉਹਨੇ ਕੋਈ ਨਾਮ ਨਹੀਂ ਰੱਖਿਆ, ਉਹਨੇ ਸਿਰਫ ਇੱਕ ਇਨਸਾਨ ਪੈਦਾ ਕੀਤਾ, ਇੱਕ ਮਾਨਵ ਪੈਦਾ ਕੀਤਾ। ਉਸ ਤੋਂ ਬਾਅਦ ਵੱਖ ਵੱਖ ਖਿੱਤਿਆਂ ਦੇ ਸੱਭਿਆਚਾਰ ਨੇ, ਕਲਚਰ ਨੇ, ਵੱਖ ਵੱਖ ਧਰਮਾਂ ਦੀਆਂ ਸੰਪਰਦਾਵਾਂ ਨੇ, ਫਿਰ ਮਾਨਵੀ ਦੇਹ ਦੇ ਨਾਮ ਰੱਖੇ। ਖਿਮਾ ਕਰਿਓ ਜੋ ਸ਼ਬਦ ਕਹਿਣ ਲੱਗਾ, ਕਿਸੇ ਨੇ ਮੁਹੰਮਦ ਸਾਹਿਬ ਨਾਲ ਜੋੜ ਕੇ ਰੱਖਿਆ, ਅਸੀਂ ਸਿੰਘ ਤੇ ਕੌਰ ਸ਼ਬਦ ਕਹਿੰਦੇ ਹਾਂ। ਉਸ ਤੋਂ ਇਲਾਵਾ ਹਿੰਦੂ ਵੀਰ ਚੰਦ ਦਾਸ ਰਾਮ ਆਦਿ ਸ਼ਬਦ ਵਰਤਦੇ, ਅੰਗਰੇਜ਼ ਆਪਣੇ ਢੰਗ ਨਾਲ ਕਹਿੰਦੇ ਨੇ। ਪਰ ਜਦੋਂ ਉਹ ਨਾਮ ਬੰਦੇ ਦੀ ਬਾਡੀ ਨਾਲ ਸਰੀਰ ਨਾਲ ਜੁੜ ਗਿਆ ਨਾ, ਫਿਰ ਕਈ ਵਾਰੀ ਉਸ ਨਾਮ ਨਾਲ ਸਰੀਰ ਇੰਨਾ ਜੁੜ ਜਾਂਦਾ ਕਿ ਬੰਦਾ ਚਾਹੁੰਦਾ ਜਿਹੜਾ ਮੇਰੇ ਸਰੀਰ ਨਾਲ ਜੁੜਿਆ ਇਸ ਨਾਮ ਦੀ ਮੈਂ ਜੈ ਜੈਕਾਰ ਜ਼ਰੂਰ ਕਰਾਵਾਂ। ਸਰੀਰ ਨੂੰ ਨਾਮ ਦਿੱਤਾ ਮਾਪਿਆਂ ਨੇ, ਪਰ ਸਰੀਰ ਇੰਨਾ ਨਾਮ ਨਾਲ ਜੁੜ ਗਿਆ, ਇਹਦੀ ਸੋਚ ਵੀ ਆਪਣੇ ਨਾਮ ਨਾਲ ਜੁੜ ਗਈ, ਇਹਦੀ ਹਰ ਹਰਕਤ ਆਪਣੇ ਨਾਮ ਨਾਲ ਜੁੜ ਗਈ। ਕਿਤੇ ਵੀ ਖੋਵਾਂ ਮੇਰਾ ਨਾਮ ਜ਼ਰੂਰ ਚੱਲੇ, ਮੇਰੇ ਨਾਮ ਦੀ ਗੱਲ ਹੋਵੇ। ਤੇ ਸੱਚ ਇਹਵੇ ਕਿ ਲੋਕ ਆਪਣੇ ਨਾਮ ਦੀ ਖਾਤਰ ਕਈਆਂ ਦੇ ਨਾਮ ਮਿਟਾਉਣ ਵਾਸਤੇ ਤੁਰ ਪੈਂਦੇ। ਪਰ ਇੱਥੇ ਇੱਕ ਅਰਜ਼ ਜ਼ਰੂਰ ਕਰਾਂ, ਅੱਜ ਤਾਂ ਹਿੰਦੁਸਤਾਨ ਵਿੱਚ ਤਾਂ ਇੱਥੇ ਤੁਹਾਡੇ ਬਖਸ਼ਿਸ਼ ਹੈ ਮਾਲਕ ਦੀ, ਕਿਉਂਕਿ ਵਿਚਾਰ ਉੱਥੇ ਵੀ ਕਥਾ ਚੱਲਣੀ ਇਸ ਚੈਨਲ ਤੇ। ਇੱਥੇ ਦੇਖੋ ਕੋਈ ਕਿਸੇ ਦਾ ਨਾਮ ਠੀਕ ਹੈ ਪੇਪਰਾਂ ਵਿੱਚ ਆਪਾਂ ਦੇ ਦਿੰਦੇ ਹਾਂ, ਪਰ ਚੁਰਸਤਿਆਂ ਵਿੱਚ ਕਿਸੇ ਦੇ ਬੋਰਡ ਨਹੀਂ ਲੱਗੇ। ਹਿੰਦੁਸਤਾਨ 'ਚ ਜਾਓ, ਹਰ ਸੜਕ ਉੱਤੇ ਤੁਹਾਨੂੰ ਕੋਈ ਨਾ ਕੋਈ ਫਲੈਕਸ ਮਿਲੇਗੀ, ਉੱਥੇ ਬੋਰਡ ਲੱਗਾ ਮਿਲੇਗਾ, ਕੋਈ ਖੱਤ ਜੋੜ ਕੇ ਖਲੋਤਾ ਹੈ, ਕੋਈ ਮਾਲਾ ਪਕੜ ਕੇ ਖਲੋਤਾ ਹੈ, ਕੋਈ ਰਾਜਨੀਤਿਕ ਬੰਦਾ ਗੱਲ 'ਚ ਆਪਣੇ ਪਾਰਟੀ ਦੇ ਨਿਸ਼ਾਨ ਦਾ ਪਰਨਾ ਪਾ ਕੇ ਖਲੋਤਾ ਹੈ। ਹਰ ਥਾਂ 'ਤੇ ਤੁਹਾਨੂੰ ਨਾਮ ਮਿਲਣਗੇ। ਪਰ ਇੱਕ ਮੇਰੇ ਮਨ 'ਚ ਉਦੋਂ ਆਈ ਕਿ ਜਦੋਂ ਬੰਦਾ ਮਰਦਾ ਹੈ ਇਹਦਾ ਘਰ ਤੋਂ ਨਾਮ ਮਿਟਦਾ। ਪਹਿਲੋਂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਨਾਮ ਘਰ ਤੋਂ ਸ਼ੁਰੂ ਹੁੰਦਾ ਮਿਟਣਾ। ਉਹ ਕਿਵੇਂ? ਮੰਨ ਲਓ ਇੱਕ ਆਦਮੀ ਆਪਣੇ ਨਾਲ ਹਿੰਦੂ ਵੀਰ ਹੀ ਹੈ, ਮੈਂ ਸ਼ਬਦ ਦੌਰਾਨ ਲੱਗਾ, ਉਹ ਆਪਣੇ ਨਾਮ ਨਾਲ ਰਾਮ ਲਾ ਲੈਂਦਾ, ਚੰਦ ਲਾ ਲੈਂਦਾ, ਦਾਸ ਲਾ ਲੈਂਦਾ, ਕ੍ਰਿਸ਼ਨ ਲਾ ਲੈਂਦਾ, ਇਹ ਨਾਮ ਜੁੜਦੇ। ਪਰ ਜਦੋਂ ਆਦਮੀ ਦੀ ਮੌਤ ਹੁੰਦੀ ਹੈ, ਸਾਰੀ ਜ਼ਿੰਦਗੀ ਉਹਨੇ ਆਪਣੇ ਸਰੀਰ ਦਾ ਨਾਮ ਕਮਾਇਆ, ਸਰੀਰ ਆਪਣੇ ਦਾ ਨਾਮ ਕਮਾਇਆ, ਵਾਹਿਗੁਰੂ ਦਾ ਨਾਮ ਨਹੀਂ, ਗੁਰੂ ਪ੍ਰਭੂ ਦਾ ਨਾਮ ਨਹੀਂ। ਜਿਸ ਦਿਨ ਇਸ ਬੋਡੀ ਦੀ, ਇਸ ਸਰੀਰ ਦੀ ਮੌਤ ਹੋਈ ਤੇ ਪਰਿਵਾਰ ਦੇ ਜੀ ਇਸ਼ਨਾਨ ਕਰਾਉਣ ਲੱਗੇ। ਤੇ ਹਿੰਦੁਸਤਾਨ ਵਿੱਚ ਹਿੰਦੂ ਵੀਰ ਇਹ ਕਰਦੇ ਨੇ ਕਿ ਜਦੋਂ ਬੋਡੀ ਨੂੰ ਚੁੱਕ ਕੇ ਲਿਜਾਂਦੇ ਨੇ, ਜੇ ਪਰਿਵਾਰ ਦੇ ਜੀ ਰੋਣ, ਠੀਕ ਹੈ ਰਾਜਨੀਤਿਕ ਬੰਦੇ ਚਾਪਲੂਸੀ ਵਾਲੇ ਪਿੱਛੇ ਕੋਈ ਕਹਿ ਦੇ ਕਿ ਜਬ ਲਗ ਸੂਰਜ ਤਾਮ ਚਾਂਦ ਰਹੇਗਾ ਤਬ ਲਗ ਤੇਰਾ ਨਾਮ ਰਹੇਗਾ, ਇਹ ਤਾਂ ਭੁਲੇਖਾ ਹੀ ਹੈ ਨਾ। ਦਿਲ ਬਹਿਲਾਨੇ ਕੀ ਲਈਏ ਗਾਲਿਬ, ਇਹ ਵੀ ਖਿਆਲ ਅੱਛਾ ਹੈ ਵੀ ਇਹ ਨਾ ਵੀ ਚਲੋ ਲੋਕੀ ਖੁਸ਼ ਹੋ ਜਾਣ ਵੀ ਤੇਰਾ ਨਾਮ ਰਹੇਗਾ। ਔਰ ਜਿਸ ਸੂਰਜ ਚੰਦ ਦੀ ਗੱਲ ਕਰਦੇ ਹੋ, ਇਹਨਾਂ ਦਾ ਆਪਣਾ ਨਾਮ ਕੋਈ ਸਮੇਂ ਬਾਅਦ ਮਿਟਣ ਵਾਲਾ ਹੈ। ਸਾਹਿਬ ਨੇ ਬਾਣੀ 'ਚ ਕਿਹਾ ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨਹਿ ਜਲੋ, ਅੰਨ ਪਾਣੀ ਥਿਰ ਨਾ ਕੋਈ ਏਕ ਤੁਈ ਏਕ ਤੁਈ। ਸਾਹਿਬ ਨੇ ਬਾਣੀ ਵਿੱਚ ਕਿਹਾ ਦਿਨ ਰਬ ਚੱਲੈ ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਆ ਦਿਨ ਦਾ ਸੂਰਜ ਰਾਤ ਦਾ ਚੰਦਰਮਾ ਤੇ ਜਿਹੜੇ ਤਾਰੇ ਚਮਕਦੇ ਨੇ ਉਹਨੂੰ ਪੁੱਛ ਕੇ ਦੇਵੀ ਕਿ ਤਾਂ ਮੌਤ ਵਾਲੇ ਪਾਸੇ ਜਾ ਰਹੇ। ਦਿਨ ਰਬ ਚੱਲੈ ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਪਰ ਉਹ ਜਦੋਂ ਨਾਮ ਲੈਂਦੇ ਨੇ ਹੁੰਦਾ ਕਿ ਇਹ ਸਰੀਰ ਚੁੱਕਦੇ ਆ, ਤੇ ਕਦੀ ਕਿਸੇ ਨੇ ਆਪਣੇ ਬਾਪ ਨੂੰ ਨਹੀਂ ਕਿਹਾ ਕਿ ਤੇਰਾ ਨਾਮ ਸੱਤ ਹੈ। ਉੱਥੇ ਇੱਕ ਰੀਤ ਹੈ ਉਹਨਾਂ ਦੀ, ਜਦੋਂ ਬੋਡੀ ਨੂੰ ਚੁੱਕਦੇ ਨੇ ਤੇ ਇੱਕੋ ਗੱਲ ਬੱਚੇ ਪਰਿਵਾਰ ਦੇ ਇੱਕੋ ਗੱਲ ਕਹਿੰਦੇ ਨੇ ਰਾਮ ਨਾਮ ਸੱਤ ਹੈ, ਹਰੀ ਕਾ ਨਾਮ ਗਤ ਹੈ। ਉੱਥੇ ਬੋਡੀ ਚੁੱਕ ਕੇ ਜਿਹੜਾ ਸਰੀਰ ਸਾਰੀ ਜ਼ਿੰਦਗੀ ਕਹਿੰਦਾ ਰਿਹਾ ਮੇਰਾ ਨਾਮ ਮੇਰਾ ਨਾਮ, ਉਹਨੂੰ ਚੁੱਕਦਿਆਂ ਸਾਰ ਕਹਿੰਦੇ ਨੇ ਨਹੀਂ ਇਹ ਝੂਠ ਬੋਲਦਾ ਰਿਹਾ, ਇਸ ਕਾ ਨਾਮ ਸੱਤ ਨਹੀਂ, ਸੱਤ ਤਾਂ ਕੇਵਲ ਰਾਮ ਕਾ ਨਾਮ ਹੈ। ਹੁਣ ਸਾਰੇ ਨੂੰ ਚੁੱਕ ਕੇ ਕਹੋ ਰਾਮ ਨਾਮ ਸੱਤ ਹੈ, ਹਰੀ ਕਾ ਨਾਮ ਗਤ ਹੈ, ਪਰਮਾਤਮਾ ਦਾ ਨਾਮ ਹੀ ਸੱਚ ਹੈ, ਤੇ ਇਹਦੀ ਮੁਕਤੀ ਤਾਂ ਹੀ ਹੋਣੀ ਹੈ ਜੇ ਹਰੀ ਨੂੰ ਜਪਿਆ ਜਾਏਗਾ। ਬੰਦੇ ਦੇ ਸਾਹਮਣੇ ਕਹਿ ਦਿੱਤਾ ਪਰਿਵਾਰ ਨੇ, ਉਸ ਬੋਡੀ ਨੂੰ ਚੁੱਕ ਕੇ ਸ਼ਬਦ ਕਹਿ, ਤੇ ਜਦੋਂ ਆਪਣਾ ਕੋਈ ਸਰੀਰ ਚੁੱਕਣੇ ਆ ਤੇ ਆਪਾਂ ਇੱਕੋ ਗੱਲ ਕਹਿੰਦੇ ਹਾਂ, ਜਾਂ ਸ਼ਬਦ ਪੜੋ ਜਾਂ ਕਹਿੰਦੇ ਹਾਂ ਚਲੋ ਭਾਈ ਸਾਹਿਬ ਜੀ ਸੱਤ ਨਾਮ ਵਾਹਿਗੁਰੂ ਜਪਾ ਦਿਓ। ਜਦੋਂ ਸੱਤ ਨਾਮ ਵਾਹਿਗੁਰੂ ਕਹਿੰਦੇ ਆ ਉਦੋਂ ਵੀ ਇਹ ਗੱਲ ਮਿਲਦੀ ਉਹ ਭਲਿਆ ਰਹਿਣਾ, ਕੇਵਲ ਵਾਹਿਗੁਰੂ ਦਾ ਨਾਮ ਹੈ ਆਪਣੇ ਨਾਮ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਛੇਤੀ ਜਾਲ, ਫੂਕ ਪਰਾਂ ਇਹਨਾਂ ਨੂੰ। ਇਹ ਕਿਸੇ ਦੇ ਨਾਲ ਗਈ ਤਾਂ ਹੀ ਸਾਹਿਬ ਨੇ ਕਿਹਾ ਦੁਨੀਆਂ ਨਾ ਸਾ ਲਾਹੇ, ਇਹ ਵੀ ਤਾਂ ਵਡਿਆਈ ਨਾਲ ਹੀ ਨਾ ਕਿਸੇ ਦੀ ਕਰਨੀ। ਦੁਨੀਆਂ ਨਾ ਸਾ ਲਾਹੇ ਜੋ ਮਰ ਵੰਸ਼ੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਕਾਹਦੀ ਵਡਿਆਈ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕਬੀਰ ਸਾਹਿਬ ਨੇ ਕਿਹਾ ਜੇ ਕੋਈ ਬਦਨਾਮੀ ਵੀ ਕਰਦਾ, ਕਬੀਰ ਲੋਕ ਕਹਿ ਨਿੰਦਾ ਬੱਪੜਾ ਜੇ ਮਨ ਨਾਹੀ ਗਿਆਨ, ਜਿਹੜੇ ਮੈਨੂੰ ਮਾੜਾ ਕਹਿ ਰਹੇ ਨੇ ਇਹਨਾਂ ਦਾ ਪੱਧਰ ਮੇਰੀ ਸੁਰਤ ਜਿੰਨਾ ਹੈ ਦੇਖੋ ਉਹਨਾਂ ਦੇ ਖਿਆਲ ਨੇ। ਇੱਕ ਬੰਦਾ ਭਗਤੀ ਕਰ ਰਿਹਾ ਤੇ ਨਿੰਦਿਆ ਬੰਦਾ ਉਹਦੀ ਉਹ ਕਰ ਰਿਹਾ ਜਿਹਨੇ ਕਦੀ ਜ਼ਬਾਨ ਤੋਂ ਪਰਮਾਤਮਾ ਦਾ ਨਾਮ ਕਿਹਾ ਹੀ ਨਹੀਂ। ਇੱਕ ਬੰਦਾ ਤਲੀਮ ਲੈ ਕੇ ਬਹੁਤ ਉੱਚੀ ਪਦਵੀ ਤੇ ਪਹੁੰਚ ਗਿਆ ਤੇ ਆਲੋਚਨਾ ਉਹਦੀ ਉਹ ਕਰਦਾ ਪਿਆ ਜਿਹਨੂੰ ਏ ਫੋਰ ਐਪਲ ਵੀ ਨਹੀਂ ਕਹਿਣਾ ਹੁੰਦਾ। ਉਲਟੀ ਖੇੜੇ ਸਮਾਜ ਦੇ साहब ने कहा कबीर लोग क्या निंदा बपड़ा जे मन नाही ज्ञान राम कबीरा रब रहे अवर तजे सब काम। सिर्फ संखेप जी के दुनिया की वड्याई इन साड़। हुण दूजा पक्ष है ये परमात्मा दे घर दा बिरध है, ये मालक दे घर दा सुभाख है कि जदों कोई परमात्मा की सिफत करता है ना उहदी वड्याई करता है तो परमात्मा बख्शिश करके उस वड्याई करन वाले की भी वड्याई करा देंदे। फिर शब्द कहदे हां जेड़ा गुरु नूं पूजदा है सतगुरु नूं मानदा है सतगुरु उहदी भी जय जयकार करा देंदे। ओ पक्ष दूजा है। आपां कहांगे कि ये दुनिया की वड्याई नहीं, आओ असीं थोड़ा जिहा बाणी चों देखांगे है वड्याई लगदी दुनियादारां दी पर वह वड्याई लैण वाला बेनती किवें कर रहा है। सतगुरु के बचना विच्चों ही जे सिख गुरु नूं सत कहिंदा है वह गुरु की आग्ञा मानदा है समाज उहदी आग्ञा मन्नेगा। असीं पढ़ने हां कि सतगुर चरण शरण चल जाए गुर सिख चरण शरण ताकि जगत चल आवी। सतगुर आग्ञा सत सत कर मानै सिख आग्ञा ताहे सकल संसार है खिताबही। दो तुकां भाई गुरदास साहिब दा कवित कहिंदे जिहड़ा बंदा गुरु वल भावना वल चल के गया है वह अपने केवल बारमुखी चरण ही अंदरों सुरत दे चरण भी सुरती कै मार्ग चल कै उल्टी नदर प्रगासी पै के चरण कर भाव के अंदर की बिरती करके भी गुरु वल चलिया है तो महाराज कहिंदे वड्याई तो फिर उन्होंने भी मिलती पई है। जदों वह तुरिया उहदे कोल लोक तुर के आए तो जिन्हें गुरु की आग्ञा सत सत करके मान लिया जदों वह जबान तो बोलन लगा लोग भी उहदी आग्ञा सत सत करके मनन लग पे। ये भी तो एक वड्याई है कि लोगों का हजूम आना लोगों वालों उहदी गल नूं स्वीकार कर लेना है वड्याई। हुण देखो गुरु ग्रंथ साहिब विच जिन्हां नूं मिली उन्होंने आप शुकराने के शब्द कहे। भगत रविदास साहिब नूं वड्याई मिली वह शब्द आने वाले दिनों विचारांगे। पर जे संसारक पद्धर ते देखो तो वह किरत अपनी जोड़े की कर रहे हैं चमड़े की कर रहे हैं डिटेल नाल बाद विच। पर दो शब्द लै लैंदा दास जदों उन्हां नूं कोई मत्था टेकदा उन्हां नूं कोई नमस्कार करदा तो उन्हां अंदरों खंगता नहीं उपजदी आखिर मैं झुका दिता। ध्यान दिया जे दो तीन शब्द दो कलांगे आपां आम तौर पर दुनियादार जो वड्याई मिलता है मिलती वह कहना है कि देखिया एक दिन मैं कहा कि ये सारे मेरे सामने झुकणगे झुक जाते ने पर अंदर खंगता होर वड्डा विस्तार कर लेंदी है पर जदों भगत सामने झुके लोग उन्होंने पैरों में भी आए उन्हें हाथ जोड़ के क्या मालका ये मेरी जात करके नहीं ये मेरे बाहर दे कर्मा करके नहीं ये मेरी कोई ताकत करके नहीं जे अज लोग झुके ने ते वड्याई मैनू दित्ती है सच एवे वड्याई मेरी नहीं मैं मत्था टेक के कहना जे तेरा नाम ना खुंदा ते मैनू जानना किसे नहीं सी। देखो इकोदम शुकराने जुड़ गए। असी वो बचन पढ़ने मेरी जात कुट बांडला ढोर ढवंता नितै बनारसी आस पासा इत्थे भी वड्याई है मेरी जात कुट बांडला इहदे अर्थ ने चमड़ा कुटना ते चमड़ा कटना मेरी बरादरी ओह है मेरी जात कुट बांडला ढोर ढवंता नितै बनारसी आस पासा अब बिपर प्रधान आम पंडित नहीं प्रधान पंडित विद्वान पंडित ते जिहड़ा पंडितां विच प्रधान होवेगा इहदा मतलब उसकी लियाकत किन्नी कु होवेगी। अब बिपर प्रधान तैं करें डंडौत तैं करें डंडौत आके डंडवत मत्थे टेकदे ने पर आम दुनियादार कहिंदा उह कहिंदा देखिया सारे लाते खुडे यही शब्द कहने सन पर महापुरख कहिंदा नहीं तेरे नाम शरणाए रविदास दास मैं दास हाँ ये तेरे नाम की बख्शिश है वड्याई ये भी है। उन्हां दा दूसरा शब्द जदों वड्याई मिलती है बाहर दे शतर नहीं दिसदे दुनियादार नूं वड्याई मिले उन्हां दे सिर ते सोने दे शतर लोग चुलांदे ने गल च हार पांदे ने ते जिन्हां नूं परमात्मा दे घरों वड्याई मिलती है शतर उन्हां दे सिर ते भी झुलदे ने पर उन्हां दे शतर जुगो जुग अटल हुंदे। हजूर दे बचन ने वड्याई मिली तो उन्हां बचन कहे ऐसी लाल तुझ बिन कौन करे ਤੂੰ ਵਡਿਆਈ ਦਿੱਤੀ ਨਾ ਐਸੀ ਲਾਲ, ਤੁਝ ਬਿਨ ਕੌਣ ਕਰੇ, ਤੇਰੇ ਤੋਂ ਬਿਨਾਂ ਕੌਣ ਸੀ ਜਿਹੜਾ ਮੇਰੇ ਵਰਗੇ ਰੁਲਦੇ ਨੂੰ ਉੱਚਾ ਚੁੱਕ ਦਿੰਦਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮੱਥ ਹੈ ਛਤਰ ਤਰ ਹੈ, ਮੱਥੇ ਤੇ ਸਿਰ ਚੁਲਾ ਦਿੱਤ ਛਤਰ ਰੱਖ ਦਿੱਤਾ। ਗਰੀਬ ਨਿਵਾਜ ਗੁਸਈਆ ਮੇਰਾ, ਮੱਥ ਹੈ ਛਤਰ ਤਰ ਹੈ, ਆਪਣਾ ਪਿਛੋਕੜ ਨਹੀਂ ਭੁੱਲੇ। ਵਡਿਆਈ ਮਿਲੀ ਪਰ ਆਪਣੇ ਅਤੀਤ ਨੂੰ ਨਹੀਂ ਭੁੱਲੇ। ਜਾ ਕੀ ਛੋਤ ਜਗਤ ਕੋ ਲੱਗ ਗਏ, ਜਿਹਦੇ ਪਰਛਾਵੇਂ ਤੋਂ ਲੋਕ ਡਰਦੇ ਨੇ, ਮੈਨੂੰ ਖੂਹ ਤੇ ਪਾਣੀ ਕੋਈ ਨਹੀਂ ਭਰਨ ਦਿੰਦਾ, ਮੇਰੇ ਗਲੀ ਵਿੱਚ ਲੰਘਦਿਆਂ ਉੱਚ ਜਾਤੀ ਸਵਰਨ ਜਾਤੀ ਦੇ ਲੋਕ ਦਰਵਾਜ਼ੇ ਬੰਦ ਕਰ ਲੈਂਦੇ ਨੇ, ਮੈਂ ਤੇਰਾ ਸ਼ੁਕਰਾਨਾ ਕਰਨ ਲੱਗਾ ਮਾਲਕਾ, ਜਿਹਦੇ ਪਰਛਾਵੇਂ ਤੋਂ ਲੋਕ ਡਰਦੇ ਨੇ ਤੂੰ ਇੰਨੀ ਉੱਚਾ ਰੁਤਬਾ ਦੇ ਦਿੱਤਾ। ਜਾ ਕੀ ਛੋਤ ਜਗਤ ਕੋ ਲੱਗ ਗਏ, ਤਾਂ ਪਰ ਤੂੰ ਹੀ ਡਰੈ, ਇੱਥੇ ਨਹੀਂ ਕਹਿ ਸੀ ਆਪ ਵੱਡੇ ਹੋਏ, ਕਹਿਣ ਲੱਗੇ ਨੀਚਾ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ ਹੇ ਤਾਂ, ਇਹ ਵੀ ਵਡਿਆਈ ਨਾ। ਨੀਚਾ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਤੇ ਉਹਨਾਂ ਇਹ ਨਹੀਂ ਲੁਕਾਇਆ ਵੀ ਕੱਲੀ ਮੈਨੂੰ ਵਡਿਆਈ ਮਿਲੀ, ਕਹਿਣ ਲੱਗੇ ਮੈਂ ਨਹੀਂ, ਆਓ ਮੇਰੇ ਵਰਗੇ ਹੋਰ ਵੀ ਨੇ। ਨਾਮ ਦਿਓ ਕਬੀਰ ਤਰਲੋਚਨ ਸਦਨਾ ਸਹਿਨ ਤਰੇ, ਕਹਿੰਦੇ ਨਾਮ ਦੇਵ ਦੇ ਸਿਰ ਤੇ ਛਤਰ ਚੁੱਲਿਆ, ਕਬੀਰ ਨੂੰ ਬਖਸ਼ਾਂ ਮਿਲੀਆਂ, ਸਦਨੇ ਨੂੰ ਕਿਰਪਾ ਮਿਲੀ। ਨਾਮ ਦਿਓ ਕਬੀਰ ਤਰਲੋਚਨ ਸਦਨਾ ਸਹਿਨ ਤਰੇ, ਤਰਲੋਚਨ ਜੀ ਨੂੰ ਸਹਿਨ ਨੂੰ ਮਿਲੀ ਬਖਸ਼ਿਸ਼, ਕਹਿੰਦੇ ਨੇ ਸਾਡੀ ਵਡਿਆਈ ਨਹੀਂ। ਕਹਿ ਰਵਿਦਾਸ ਸੁਣੋ ਰੇ ਸੰਤੋ, ਹਰ ਜੀਉ ਤੇ ਸਭ ਹੈ ਸਰ ਹੈ, ਇਹ ਸਭ ਕੁਝ ਪਰਮਾਤਮਾ ਦੀ ਖੇਡ ਹੈ। ਉਹਨਾਂ ਦਾ ਦੂਸਰਾ ਬਚਨ ਦੇਖੋ ਕਿਸੀ ਕਿ ਅਬ ਵਿਪਰ ਪ੍ਰਧਾਨ ਤੈ ਕਰੈ ਡੰਡੌਤ, ਦੂਜਾ ਬਚਨ ਐਸੀ ਲਾਲ ਤੁਝ ਬਿਨ ਕੌਣ ਕਰੇ। ਸਿਰਫ ਆਪਾਂ ਵਣਗੀ ਮਾਤਰ ਪ੍ਰਮਾਣ ਲੈਣੇ, ਬੜੇ ਸ਼ਬਦ ਬਾਣੀ ਚ ਮਿਲਣਗੇ ਜਿੱਥੇ ਵਡਿਆਈ ਮਿਲਦੀ। ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ, ਸਾਡੀ ਥੋੜਾ, ਇਹ ਤੇਰੀ ਹੈ। ਉਹਨਾਂ ਦਾ ਤੀਸਰਾ ਬਚਨ ਹੈ, ਕਹਿੰਦੇ ਮਾਲਕ ਅਸੀਂ ਕੁਛ ਵੀ ਨਹੀਂ, ਅਸੀਂ ਤਾਂ ਉਹ ਅਰਿੰਡ ਹਾਂ ਜਿਹਦੇ ਵਿੱਚੋਂ ਕੇਵਲ ਗੰਧ ਹੈ ਸੁਗੰਧ ਨਹੀਂ। ਤੁਮ ਚੰਦਨ ਹਮ ਇਰੰਡ ਬਾਪੜੇ, ਤੇਰੀ ਵਡਿਆਈ ਹੈ। ਹੁਣ ਚੰਦਨ ਦੀ ਮਹਿਕ ਅਰਿੰਡ ਕੋਲ ਆ ਲਈਏ, ਅਰਿੰਡ ਕੋਲ ਕੀ ਹੈ? ਹਾਂ ਉਹਨੂੰ ਇੱਕ ਰੱਬ ਨੇ ਪਾਤਰਤਾ ਦਿੱਤੀ ਹੈ, ਉਹਨੂੰ ਨਿਮਰਤਾ ਦਿੱਤੀ ਹੈ, ਜੋ ਕੁਝ ਤੇਰੇ ਕੋਲ ਆ ਲਿਆ ਤੂੰ ਸਵੀਕਾਰ ਕਰ। ਕਹਿਣ ਲੱਗੇ ਤੁਮ ਚੰਦਨ ਹਮ ਇਰੰਡ ਬਾਪੜੇ, ਸੰਗ ਤੁਮਾਰੇ ਬਾਸਾ ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਮਾਲਕ ਜੀ ਨੀਚ ਤੋਂ ਜੇ ਊਚ ਕੀਤਾ ਹੀ, ਜੇ ਗੰਧ ਤੋਂ ਸੁਗੰਧੀ ਭਰੀਏ, ਇਹ ਤੇਰੀ ਵਡਿਆਈ ਹੈ, ਸਾਡੀ ਆਪਣੀ ਕੋਈ ਕਮਾਈ ਨਹੀਂ। ਗੁਰਮੁਖੋ ਇਹ ਹੈ ਸੱਚੀ ਵਡਿਆਈ। ਆਓ ਇੱਕ ਬਚਨ ਹੋਰ ਲੈ ਲਈਏ, ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਜੀ ਦੀ ਬਾਣੀ ਵਿੱਚੋਂ ਹੀ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲਦੀ ਹੈ। ਤੇ ਅਸੀਂ ਤਕਰੀਬਨ ਹਰ ਸਾਲ ਜਦੋਂ ਵਿਚਾਰ ਸ਼ੁਰੂ ਤੇ ਸੱਚੀ ਸਰਕਾਰ ਦਾ ਜ਼ਿਕਰ ਜ਼ਰੂਰ ਕਰਕੇ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲਦੀ ਹੈ। ਪਿਛੋਕੜ ਅਸੀਂ ਸਾਰੇ ਜਾਣਦੇ ਹਾਂ, ਇੰਨੀ ਵੱਡੀ ਵਡਿਆਈ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਕਿ ਭਾਵਨਾ 'ਚ ਭਿੱਜ ਕੇ, ਸ਼ਰਧਾ 'ਚ ਭਿੱਜ ਕੇ, ਦੇਖੋ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਦੇ 'ਤੇ ਤਾਂ ਕੋਈ ਤਰਕ ਹੀ ਨਹੀਂ। ਕਹਿੰਦੇ ਨੇ ਜੋ ਹਜ਼ੂਰ ਨੇ ਕਿਹਾ, ਜੋ ਗੁਰ ਕਹਿ ਸੋਈ ਭਲ ਮਾਨੋ, ਅਤੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਕਹਿੰਦੇ ਨੇ ਗੁਰੂ ਰਾਮਦਾਸ ਜੀ ਨੂੰ ਕਿਤੇ ਵੀ ਕੋਈ ਸਿੱਖ ਕਿਸੇ ਵੀ ਥਾਂ 'ਤੇ ਸਿਰਫ ਸ਼ਰਧਾ ਨਾਲ ਭਿੱਜ ਕੇ ਕਹਿਦਾ ਧੰਨ ਧੰਨ ਗੁਰੂ ਰਾਮਦਾਸ ਜੀ, ਧੰਨ ਕਹਿਣ ਨਾਲ ਹੀ ਉਹਨੂੰ ਬਖਸ਼ਾਂ ਮਿਲ ਜਾਂਦੀਆਂ। ਸਿਰਫ ਇੰਨੀ ਕਹਿਦੇ ਸਤਿਗੁਰੂ ਤੁਸੀਂ ਧੰਨ ਹੋ, ਅਤੇ ਉਹ ਬਚਨ ਅਸੀਂ ਪੜ੍ਹਦੇ ਹਾਂ। ਹਜ਼ੂਰ ਨੇ ਖੁਦ ਬਾਣੀ 'ਚ ਗੁਰੂ ਰਾਮਦਾਸ ਜੀ ਨੇ ਕਿਹਾ, ਸਿੱਖਾਂ ਗੁਰੂ ਨੂੰ ਧੰਨ ਕਿਹਾ ਕਰ, ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ, ਸਭ ਧੰਨ ਕਹੋ ਗੁਰ ਸਤਿਗੁਰੂ। ਕਹਿਣ ਲੱਗੇ ਗੁਰੂ ਨੂੰ ਧੰਨ ਕਹੋ। ਹੁਣ ਉੱਥੇ ਬਚਨ ਨੇ ਕਿ ਗੁਰੂ ਰਾਮਦਾਸ ਜੀ ਨੂੰ ਇੱਕ ਵਾਰੀ ਕੋਈ ਧੰਨ ਕਹਿ ਦੇ, ਉਹਦੇ ਅੰਦਰ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ। ਜੇ ਗੁਰੂ ਰਾਮਦਾਸ ਜੀ ਨੂੰ ਕੋਈ ਧੰਨ ਕਹਿ ਦੇ, ਸੜਿਆ ਹੋਵੇ ਬੰਦਾ, ਅੰਦਰੋਂ ਕਲਪਿਆ ਹੋਵੇ, ਪੁੱਜਿਆ ਹੋਵੇ, ਤੇ ਇੱਕੋ ਵਾਰੀ ਧਿਆਨ ਚਲਾ ਜਾਏ, ਧੰਨ ਧੰਨ ਗੁਰੂ ਰਾਮਦਾਸ ਕਹਿਦਾ, ਕਹਿਣ ਲੱਗੇ ਇਹ ਸੜਦੇ ਹੋਏ ਬੰਦੇ ਨੂੰ ਅੰਦਰੋਂ ਸ਼ਾਂਤੀ ਦੇ ਦਿੰਦੇ ਨੇ। ਤੀਸਰਾ ਬਚਨ ਕਹਿੰਦੇ ਨੇ ਬੰਦਾ ਦਰ ਦਰ ਦਾ ਮੁਥਾਜ ਹੈ, ਰੋਟੀ ਤੋਂ ਆਤੁਰ ਹੈ, ਧੰਨ ਧੰਨ ਗੁਰੂ ਰਾਮਦਾਸ ਕਹਿਦਾ ਆਪਣੀ ਜ਼ਬਾਨ ਤੋਂ, ਇਹ ਦਰਿਦਰਾਂ ਨੂੰ ਜਿਨ੍ਹਾਂ ਨੂੰ ਕਿਤੋਂ ਵੀ ਰੋਟੀ ਨਹੀਂ ਮਿਲਦੀ ਉਹਨਾਂ ਨੂੰ ਰੋਟੀ ਬਖਸ਼ ਦਿੰਦੇ ਨੇ, ਉਹਨਾਂ ਨੂੰ ਦਾਤਾਂ ਦਿੰਦੇ ਨੇ। ਚੌਥਾ ਬਚਨ ਕਿਹਾ ਕਿ ਜੇਕਰ ਕੋਈ ਧੰਨ ਧੰਨ ਗੁਰੂ ਰਾਮਦਾਸ ਕਹਿ ਕੇ ਸਿਮਰਨ ਸ਼ੁਰੂ ਕਰੇ, ਕਹਿੰਦੇ ਉਹਦੇ ਅੰਦਰ ਸਿਮਰਨ ਦੀਆਂ ਬਖਸ਼ਾਂ ਹੋਣ ਲੱਗ ਪੈਂਦੀਆਂ। ਇਹ ਬਾਣੀ ਦੇ ਬਚਨ ਨੇ। ਕਹਿੰਦੇ ਨੇ ਸਾਧ ਸੰਗਤ ਜੀ, ਕੱਲੀ ਅਗਿਆਨਤਾ ਦਾ ਹਨੇਰਾ ਹੀ ਨਹੀਂ, ਕੱਲੀ ਅੰਦਰ ਦੀ ਤਪਸ਼ ਹੀ ਨਹੀਂ, ਇਕੱਲਾ ਧੰਨ ਤੇ ਕੇਵਲ ਸੰਸਾਰ ਦੇ ਅੰਦਰ ਵਿਚਰਦਿਆਂ ਨਾਮ ਹੀ ਨਹੀਂ। ਗੁਰੂ ਰਾਮਦਾਸ ਨੂੰ ਧੰਨ ਕਹੋ, ਧੰਨ ਕਹਾਂਗੇ ਤੇ ਨਾ ਸਮਰੱਥਾ ਹੈ, ਕਈ ਜਨਮਾਂ ਦੇ ਵਿਛੜਿਆਂ ਨੂੰ ਮਾਲਕ ਨਾਲ ਮਿਲਾ ਦਿੰਦੇ ਨੇ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਦ ਪਾਵੈ, ਕਿਹੜਾ ਸਤਿਗੁਰੂ? ਜੇ ਸਤਿਗੁਰੂ ਕਿਹਾ ਹੈ ਨਾ, ਅਜੇ ਨੇ ਕਿਹਾ ਕਿਹੜੇ ਸਤਿਗੁਰੂ। ਹੁਣ ਇਹਨੂੰ ਇਹ ਮਤ ਸਮਝਣਾ ਕਿ ਜੋਤ ਕਰਕੇ ਫਰਕ ਨਹੀਂ, ਅੰਦਰ ਦੀ ਸ਼ਰਧਾ ਹੈ ਸਿੱਖ ਦੀ। ਕਹਿਣ ਲੱਗੇ ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਦ ਪਾਵੈ, ਉਹ ਕਿਹੜਾ ਸਤਿਗੁਰੂ? ਕਹਿਣ ਲੱਗੇ ਸੋਈ ਰਾਮਦਾਸ ਗੁਰ, ਉਹ ਗੁਰੂ ਰਾਮਦਾਸ ਨੇ। ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਤਨ ਤਨ ਕਰੋ, ਜੇ ਸਤਿਗੁਰ ਲਗ ਪ੍ਰਭਾਈ ਹੈ ਸੋ ਸਤਿਗੁਰ ਸਿਮਰੋ ਨਰੋ ਭਲੇ ਪੁਰਖੋ, ਉਹਨੂੰ ਚੇਤੇ ਕਰੋ ਕਿ ਜਿਹਦਾ ਨਾਮ ਲਿਆ ਪਰਮਾਤਮਾ ਦੀ ਪ੍ਰਾਪਤੀ ਹੈ। ਹੁਣ ਏਡੀ ਵੱਡੀ ਸਿਫਤ, ਤੇ ਇੱਥੋਂ ਤੱਕ ਭੱਟ ਸਾਹਿਬ ਤਾਂ ਕਹਿੰਦੇ ਨੇ ਕਿ ਗੁਰੂ ਰਾਮਦਾਸ ਊਣਿਆਂ ਨੂੰ ਭਰਦੇ ਨੇ। ਕਵ ਕਲ ਠਕੁਰ ਹਰਦਾਸ ਤਣੇ, ਗੁਰੂ ਰਾਮਦਾਸ ਸਰ ਅਪਾਰ ਭਰੇ, ਅਪਾਰ ਭਰੇ, ਖਾਲੀਆਂ ਨੂੰ ਭਰਦੇ ਪਏ ਨੇ। ਉਹ ਤਾਂ ਕਹਿੰਦੇ ਨੇ ਕਿ ਸੋਢੀ ਸ੍ਰੀ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ, ਸਾਰੀ ਸ੍ਰਿਸ਼ਟੀ ਦਾ ਭਲਾ ਕਰ ਲਈ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲੀ। ਜਿਹੜੀ ਅਰਜ਼ ਕਰਨੀ ਚਾਹੁੰਦਾ ਗੱਲ ਇੱਥੇ ਵਡਿਆਈ ਦੀ ਆਈ। ਹੁਣ ਇਹ ਵੀ ਵਡਿਆਈ ਹੈ, ਗੁਰੂ ਰਾਮਦਾਸ ਜੀ ਨੂੰ ਜਿਸ ਵੇਲੇ ਵਡਿਆਈ ਮਿਲਦੀ ਹੈ, ਇਹ ਚਵਰ ਛਤਰ ਇਹ ਤਖਤ ਮਿਲਦਾ ਹੈ, ਉਹ ਇਸ ਕਰਕੇ ਨਹੀਂ ਸੇਵਾ ਕਰ ਰਹੇ ਕਿ ਜੋਤ ਦਾ ਮਾਲਕ ਮੈਂ ਬਣਾ। ਦੇਖਿਓ, ਬੇਨਤੀ ਸਮਝਿਓ, ਗੁਰੂ ਕਾਲ ਵਿੱਚ ਭਾਵੇਂ ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣੇ, ਇਸ ਕਰਕੇ ਤੈਨੂੰ ਹੁਕਮ ਮੰਨਿਆ ਕਿ ਕੱਲ ਨੂੰ ਬਾਬੇ ਨਾਨਕ ਦੀ ਗੱਦੀ ਮੈਨੂੰ ਮਿਲੇਗੀ। ਇਹ ਮੰਜ਼ਿਲ ਮਿਥ ਕੇ ਨਹੀਂ। ਬਾਬਾ ਅਮਰਦਾਸ ਜੀ ਨੇ ਗਾਗਰ ਢੋਈ, ਇਸ ਕਰਕੇ ਨਹੀਂ ਢੋਈ ਕਿ ਕੱਲ ਨੂੰ ਇਸ ਦੀ ਗੱਦੀ ਇਹ ਤਖਤ ਮੇਰੇ ਕੋਲ ਹੋਵੇਗਾ, ਨਹੀਂ। ਉਹ ਸਿਰਫ ਆਪਣੇ ਮਾਲਕ ਨੂੰ, ਆਪਣੇ ਮੁਰਸ਼ਦ ਨੂੰ, ਆਪਣੇ ਰਾਬਰ ਨੂੰ ਰਿਝਾਉਂਦੇ ਰਹੇ, ਤਨ ਮਨ ਧਨ ਸੁਰਤ ਕਰਕੇ ਰੱਜ ਕੇ ਸੇਵਾ ਕਰਦੇ ਰਹੇ। ਹਾਂ, ਸੱਚ ਇਹ ਵੇ ਉਹ ਗੱਦੀਆਂ ਪਿੱਛੇ ਭੱਜੇ ਨਹੀਂ। ਜਿੱਦਣ ਮਾਲਕ ਨੇ ਗੱਦੀਆਂ ਦਿੱਤੀਆਂ, ਉਦਣ ਭਾਂਡੇ ਮਾਂਜਦਿਆਂ ਨੂੰ, ਟੋਕਰੀ ਧੋਂਦਿਆਂ ਨੂੰ, ਝਾੜੂ ਲਾਉਂਦਿਆਂ ਨੂੰ ਆਵਾਜ਼ਾਂ ਮਾਰ ਕੇ ਬਖਸ਼ਿਸ਼ ਕੀਤੀ। ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ, ਹੁਣ ਵਡਿਆਈ ਜਦੋਂ ਮਿਲੀ ਤੇ ਪ੍ਰਤੱਖ ਦਿੱਤੀ। ਸਤਿਗੁਰੂ ਪ੍ਰਤੱਖ ਹੁੰਦਾ, ਬੈ ਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਕਹਿੰਦੇ ਟੇਕੋ ਮੱਥਾ ਮੇਰੇ ਸਾਹਮਣੇ, ਪ੍ਰਤੱਖ ਹੁੰਦਾ ਮੇਰੇ ਹੁੰਦਿਆਂ। ਗੁਰੂ ਅਮਰਦਾਸ ਜੀ ਪ੍ਰਤੱਖ ਹੁੰਦੇ, ਬੋਡੀ ਸਰੀਰ ਚ ਕਹਿਮ ਨੇ, ਕਹਿੰਦੇ ਟੇਕੋ ਮੱਥਾ। ਹਰ ਗੁਰੇ ਭਾਣਾ ਦੀ ਵਡਿਆਈ, ਬਾਬਾ ਸੁੰਦਰ ਜੀ, ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀ। ਹੁਣ ਦੇਖੋ ਅਸੀਂ ਬਚਨ ਪੜ੍ਹੇ ਨੇ, ਇੱਕ ਪਾਸੇ ਜੇਜ ਗੁਚਾਰੇ ਆਰ ਜਾ ਹੋਰ ਦਸੂਣੀ ਹੋਈ, ਸ਼ੁਰੂਆਤ ਇੱਥੋਂ ਕੀਤੀ ਸੀ। ਨਵਾਂ ਖੰਡਾ ਵੀ ਜਾਣੀਏ, ਨਾਲ ਚੱਲੇ ਸਭ ਕੋਈ। ਹੁਣ ਇੱਥੇ ਗੁਰੂ ਰਾਮਦਾਸ ਜੀ ਦੇ ਪੈਰਾਂ ਵਿੱਚ ਵੀ ਸ਼ਬਦ ਵਰਤ ਰਹੇ ਨੇ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀ। ਉਹ ਸਾਰਾ ਜਗਤ ਚਰਨਾਂ 'ਚ ਝੁੱਕ ਗਿਆ। ਪਰ ਜਦੋਂ ਉਹ ਵਡਿਆਈ ਮਿਲੀ ਨਾ, ਉਹ ਪਵਿੱਤਰ ਬਚਨ ਜ਼ਰੂਰ ਕਹਿਣੇ ਬਣਦੇ ਸਨ। ਮਹਾਰਾਜ ਕਹਿੰਦੇ ਨੇ, ਸੱਚੇ ਪਾਤਸ਼ਾਹ, ਇਹ ਵਡਿਆਈਆਂ ਸਾਡੀਆਂ ਨਹੀਂ, ਇਹ ਪਦਵੀਆਂ ਸਾਡੀਆਂ ਨਹੀਂ। ਤੇ ਦੇਖੋ ਜਿਹੜੇ ਸ਼ਬਦ ਕਹੇ, ਉਹ ਕਈ ਵਾਰੀ ਦਾਸ ਮੰਗਲ ਕਰਦਾ ਅਕਸਰ, ਉਹ ਇਸ ਕਰਕੇ ਮੰਗਲ ਕਰਨਾ ਹੁੰਦਾ, ਮਨ 'ਚ ਆਇਆ ਸੀ, ਮੈਂ ਸ਼ੇਅਰ ਵੀ ਕਰਦਿਆਂ, ਇਸ ਕਰਕੇ ਮੰਗਲ ਕਰੀਦਾ। ਗੁਰੂ ਰਾਮਦਾਸ ਬਚਨ ਕਰਦੇ ਨੇ ਕਿ ਜਦੋਂ ਮੈਂ ਗੁਰੂ ਕਹਿੰਦਾ, ਕਹਿੰਦੇ ਮੇਰੀ ਹਾਲਤ ਵੀ ਸਮਾਧ ਵੀ ਚਲੀ ਜਾਂਦੀ, ਪਤਾ ਹੀ ਨਹੀਂ ਲੱਗਦਾ, ਖੱਬਾ ਸੱਜਾ ਸਭ ਕੁਝ ਭੁੱਲ ਜਾਂਦਾ। ਗੁਰੂ ਕਹਿੰਦਾ ਰੋਮ ਰੋਮ ਚ ਝਰਨਾੜ ਛਿੜਦੀ ਹੈ, ਗੁਰੂ ਕਹਿੰਦਾ ਅੰਦਰ ਬਖਸ਼ ਦੀਆਂ ਤਰੰਗਾਂ ਛਿੜਦੀਆਂ ਨੇ। ਉਹ ਇਸ ਕਰਕੇ ਮੰਗਲ ਕਰੀਦਾ ਮਾਲਕਾ ਕੋਈ ਘੜੀ ਇਹੋ ਜਿਹੀ ਕਥਾ ਵਿਚਾਰ ਚ ਲਿਆ ਦੀ ਜਿੱਦਣ ਕਿਤੇ ਬਖਸ਼ਿਸ਼ ਸਾਡੀ ਝੋਲੀ ਚ ਤੇਰੇ ਤਰਸ ਨਾਲ ਪੈ ਜਾਏ। ਹੱਕਦਾਰ ਨਹੀਂ ਅਸੀਂ, ਮਹਾਰਾਜ ਜੀ ਨੂੰ ਵਡਿਆਈ ਮਿਲੀ ਤੇ ਵਡਿਆਈ ਮਿਲਦਿਆਂ ਕਹਿੰਦੇ ਨੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਵਡਿਆਈ ਹੈ ਨਾ। ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਵਿਸ਼ਮ ਹੋ ਜਾਏ। ਕਹਿੰਦੇ ਨੇ ਗੁਰੂ ਜ਼ਬਾਨ ਤਾਵੇ ਤੇ ਇੱਕੋ ਦਮ ਅੱਖਾਂ ਭਰ ਜਾਣ, ਕੈਸੀ ਬਖਸ਼ਿਸ਼ ਹੈ, ਵਿਸਮ ਹੋ ਜਾਏ। ਮਾਂ ਨੂੰ ਪੁੱਤ ਚੇਤੇ ਆਏ ਪਰਦੇਸ਼, ਕੰਨਾਂ ਚ ਆਵਾਜ਼ ਪਏ, ਇੱਕੋ ਦਮ ਸਰੀਰ ਵਿੱਚ ਕੋਈ ਅਜੀਬ ਸ਼ਕਤੀ ਪੈਦਾ ਹੁੰਦੀ ਏ, ਉਹਦੀਆਂ ਅੱਖਾਂ ਭੇਜ ਜਾਂਦੀਆਂ ਨੇ। ਮਹਾਰਾਜ ਕਹਿੰਦੇ ਨੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਵਿਸਮ ਹੋ ਜਾਏ। ਕਹਿਣ ਲੱਗੇ ਸਾਡੀਆਂ ਕਮਾਈਆਂ ਥੋੜਾ ਨੇ, ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਮੇਰੇ ਵਰਗੇ ਗੁਨਾਹਗਾਰ ਨੂੰ ਕਿਸ ਨੇ ਰੱਖਣਾ ਸੀ। ਮਿਲੀ ਵਡਿਆਈ, ਮਿਲਿਆ ਤਖਤ, ਚੇਤੇ ਰੱਖੇ ਵਡਿਆਈ ਗੁਰੂ ਦੇ ਸਮਰਪਿਤ ਕਰ ਦਿੱਤੇ। ਸਿੱਖਾ, ਜੇ ਗੁਰੂ ਜੋਤ ਦੀ ਵਡਿਆਈ ਮਿਲੇ ਤੇ ਉਹ ਕਹਿੰਦੇ ਨੇ ਅਸੀਂ ਅਪਰਾਧੀ, ਤੇ ਤੈਨੂੰ ਜੇ ਗੁਰਦੁਆਰੇ ਵਿੱਚ ਕੋਈ ਸੇਵਾ ਮਿਲ ਜਾਏ ਇਹਨੂੰ ਹੰਗਤਾ ਚ ਨਾ ਲਿਜਾ। ਇਹ ਕਹਿ ਮਾਲਕਾ ਤੂੰ ਤਰਸ ਕੀਤਾ ਇਸ ਜ਼ਿੰਦਗੀ ਵਿੱਚ ਮੈਨੂੰ ਸੇਵਾ ਕਰਨ ਦਾ ਮੌਕਾ ਦੇ ਦਿੱਤਾ, ਦੁਨੀਆਂ ਤਾਂ ਬਾਹਰ ਬਹੁਤ ਹੈ, ਮਾਲਕ ਤੇਰੀ ਬਖਸ਼ਿਸ਼। ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਕਹਿੰਦੇ ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ। ਮਾਤਾ ਵੀ ਤੁਸੀਂ, ਪਿਤਾ ਵੀ ਤੁਸੀਂ, ਰਿਸ਼ਤੇਦਾਰ ਵੀ ਤੁਸੀਂ, ਖੂਨ ਦਾ ਰਿਸ਼ਤਾ ਵੀ ਤੇਰੇ ਨਾਲ, ਸਭ ਕੁਛ ਹੀ ਮੇਰਾ ਗੁਰੂ ਹੈ। ਕਿੱਡੀ ਵੱਡੀ, ਦੇਖੋ ਇਹ ਸ਼ਬਦ ਅਖਰੀ ਅਰਥ ਕਰਦੇ ਨੇ, ਮਾਪਿਆਂ ਤੋਂ ਵੀ ਵੱਧ ਗੁਰੂ, ਰਿਸ਼ਤੇਦਾਰ। ਅਤੇ ਸੱਚ ਇਹ ਜੇ ਜਦੋਂ ਸਭ ਛੱਡ ਕੇ ਚਲੇ ਜਾਂਦੇ ਨੇ ਨਾ, ਉਦੋਂ ਹੀ ਬੰਦੇ ਨੂੰ ਪਤਾ ਲੱਗਦਾ, ਨਹੀਂ ਮਾਂ ਬਾਪ ਨੇ ਸਰੀਰ ਦਿੱਤਾ, ਅਸਲੀ ਬਾਪੂ ਤਾਂ ਇਹੀ ਹੈ ਨਾ ਜਿਹੜਾ ਸਰੀਰ ਤੋਂ ਪਹਿਲਾਂ ਵੀ ਸਾਥ ਸੀ ਤੇ ਜਿੱਦਣ ਸਰੀਰ ਚਲਾ ਜਾਏਗਾ ਉਦਣ ਵੀ ਸਾਥ ਦਏਗਾ। ਕਹਿਣ ਲੱਗੇ ਮਾਲਕ ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਲਾਖ ਲੀਏ ਛਡਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ। ਆਹ ਨਾ ਚੀਜ਼ ਭੁੱਲੇ ਕਦੀ, ਤੁਸੀਂ ਵਡਿਆਈ ਦਿੱਤੀ, ਜੋ ਮੇਰੀ ਬਿਦ ਸੀ, ਜੋ ਬਿਦ ਅਰਥ ਕਰਾਂਗੇ ਹਾਲਾਤ ਸਨ, ਜਿਹੋ ਜੀ ਮੇਰੀ ਜ਼ਿੰਦਗੀ ਸੀ, ਜੋ ਹਮਰੀ ਬਿਦ ਖੋਤੀ ਮੇਰੇ ਸਤਿਗੁਰਾਂ, ਸਾ ਬਿਦ ਤੁਮ ਹਰ ਜਾਣੋ ਆਪੇ, ਤੁਹਾਨੂੰ ਪਤਾ ਹੈ ਮੇਰੇ ਹਾਲਤ ਕੀ ਸੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਸਾਨੂੰ ਰੁਲਦਿਆਂ ਨੂੰ ਕੌਣ ਪੁੱਛਦਾ ਸੀ। ਇਹ ਵੀ ਇੱਕ ਵਡਿਆਈ ਹੈ, ਇਹ ਪਰਮਾਰਥਕ ਵਡਿਆਈ ਹੈ। ਜਦੋਂ ਕਿਸੇ ਗੁਰਸਿੱਖ ਨੂੰ ਮਿਲਦੀ ਏ, ਉਹ ਕਦੀ ਇਹ ਨਹੀਂ ਕਹਿੰਦਾ ਸਾਡੀ ਕਮਾਈ, ਉਹ ਕਹਿੰਦਾ ਵਡਿਆਈ ਵੀ ਮਾਲਕ ਤੇਰੇ ਕਰਕੇ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮਾਲਕ ਤੁਧ ਅੱਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਜੋ ਖਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਸਭ ਹਰ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਬਸ ਆਹ ਤੁਕ ਦੇਖਿਓ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਅਸੀਂ ਕੀੜੇ ਖਾਂ, ਸਾਨੂੰ ਕੋਈ ਨਹੀਂ, ਸਾਡੀ ਖਸਤੀ ਕੋਈ ਨਹੀਂ, ਥਾਪੇ ਦਰਤ ਤੁਸੀਂ ਨਵਾਜ ਦਿੱਤਾ, ਅਸੀਂ ਤਾਂ ਕੀੜੇ ਖਾਂ। ਹੇ ਸਤਿਗੁਰੂ ਤੁਸੀਂ ਤਰਸ ਕੀਤਾ, ਸਾਡੇ ਵਰਗੇ ਕੀੜਿਆਂ ਉੱਤੇ ਗਰੀਬ ਨਿਵਾਜੀ ਕਰ ਦਿੱਤੀ। ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿੱਤ ਮਿਲਿਆ ਚੁੱਕੇ ਸਭ ਸੋਖ ਸੰਤਾਪੇ। ਗੁਰੂ ਨੂੰ ਧੰਨ ਕਹੇ, ਧੰਨ ਗੁਰੂ ਅੰਗਦ ਸਾਹਿਬ ਜੀ ਨੇ। ਸਿਰ ਬੇਨਤੀ ਕਰਾਂ, ਮੈਂ ਪੋਜ਼ਿਟਿਵ ਪੱਖ ਵੀ ਰੱਖਿਆ ਕਿ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ, ਜਿਹੜਾ ਪੂਜੇਗਾ ਉਹਦੀ ਜੈ ਜੈਕਾਰ ਹੋਣੀ ਹੈ। ਪਰ ਉਹ ਜੈ ਜੈਕਾਰ ਜੇ ਆਪਣੇ ਨਾਲ ਜੋੜ ਲੈ ਫਿਰ ਬੇਨਤੀ ਸਮਝਿਓ। ਹੁੰਦਾ ਇਹੀ ਹੈ, ਬਖਸ਼ਾਂ ਗੁਰੂ ਦੀਆਂ ਹੁੰਦੀਆਂ ਨੇ ਤੇ ਬੰਦਾ ਕਬਜ਼ਾ ਆਪਣਾ ਕਰਨ ਲੱਗ ਪੈਂਦਾ ਹੈ। ਜਿੱਦਣ ਤੂੰ ਉਸ ਵਡਿਆਈ ਨੂੰ ਆਪਣੇ ਹਉਮੇ ਨਾਲ ਜੋੜ ਲਿਆ, ਧੰਨ ਗੁਰੂ ਗ੍ਰੰਥ ਸਾਹਿਬ ਦੇ ਮੈਂ ਬਚਨ ਕਹਿਣ ਲੱਗਾ ਜਿੱਥੋਂ ਸ਼ੁਰੂਆਤ ਕੀਤੀ ਸੀ, ਦੋਨੋਂ ਪੱਖ ਰੱਖ ਕੇ, ਦੁਨੀਆਦਾਰ ਉਮਰ ਲੈ ਲੈ, ਪਦਵੀ ਲੈ ਲੈ, ਵਡਿਆਈ ਲੈ ਲੈ, ਜੇ ਨਦਰ ਨਹੀਂ ਤੇ ਕੀੜਾ। ਤੇ ਮਹਾਰਾਜ ਕਹਿੰਦੇ ਨੇ ਜੇ ਬੰਦਾ ਇਸ ਪਰਮਾਰਥ ਦੇ ਮਾਰਗ ਤੇ ਚੱਲਦਿਆਂ ਉਹ ਸੰਤ ਬਣ ਜਾਏ, ਉਹਨੂੰ ਲੋਕ ਪੀਰ ਕਹਿਣ ਲੱਗ ਪੈਣ, ਉਹਨੂੰ ਮੁਰਸ਼ਦ ਕਹਿਣ ਲੱਗ ਪੈਣ, ਕਰੋੜਾਂ ਬੰਦੇ ਉਹਦੇ ਸ਼ਰਧਾਲੂ ਬਣ ਜਾਣ, ਹਰ ਸ਼ਹਿਰ ਵਿੱਚ ਉਹਦਾ ਡੇਰਾ ਹੋਵੇ, ਪਰ ਜੇ ਉਹਦੀ ਖੰਗਤਾ ਵਡਿਆਈ ਵਿੱਚ ਉਹ ਪੈ ਗਿਆ, ਮਹਾਰਾਜ ਕਹਿੰਦੇ ਨੇ ਉਹਦੇ ਡੇਰੇ, ਉਹਦੇ ਮੱਥੇ ਟੇਕਣੇ, ਸਭ ਕੁਝ ਹੀ ਖੁਆਰੀ ਬਣ ਜਾਏਗਾ। ਪੂਜ ਲੱਗੇ, ਪੀਰ ਆਖ ਪੂਜਾ ਹੋਣ ਲੱਗ ਪਈ, ਲੋਕ ਪੀਰ ਕਹਿੰਦੇ, ਇਹ ਵੀ ਵਡਿਆਈ ਹੈ। ਪੂਜ ਲੱਗੇ, ਪੀਰ ਆਖੀਐ, ਸਭ ਮਿਲੇ ਸੰਸਾਰ, ਨਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ। ਸਿੱਧ ਪਹੁੰਚਿਆ ਹੋਇਆ ਹੋਵੇ ਸਿੱਧ ਸੁਮਾਰ, ਜਾ ਪਤ ਲਿਖੈ ਨਾ ਪਵੇ ਤਾਂ ਸਭਾ। ਪੂਜ ਖੁਆਰ ਜੇ ਭਲਿਆ, ਤੂੰ ਉਸ ਘਰ ਵਿੱਚ ਪ੍ਰਵਾਨ ਨਹੀਂ ਹੋਇਆ, ਤੇਰਾ ਡੇਰਾ, ਤੇਰੇ ਚੇਲੇ, ਤੇਰੇ ਮੱਥੇ ਟਿਕਣੇ, ਹਰ ਚੀਜ਼ ਖੁਆਰੀ ਬਣ ਜਾਏਗੀ। ਵਡਿਆਈ ਵੀ ਸੰਸਾਰ ਦੀ ਹੋਵੇ, ਕਰਤਾਰ ਦੀ ਹੋਵੇ, ਬਸ ਇੱਕੋ ਗੱਲ ਕਿ ਪਿਆਰੇ ਦੀ ਯਾਦ ਨਾ ਭੁੱਲੇ। ਸਿਰਫ ਇੱਕ ਬੇਨਤੀ ਕਰਦੇ ਹਾਂ, ਅੱਜ ਤਾਂ ਹੁਣ ਨਹੀਂ, ਇਹ ਝੂਠ ਹੈ, ਕਦੀ ਸੀ ਸਰਦਾਰ ਕਪੂਰ ਸਿੰਘ ਜੈਸੇ। ਨਵਾਬੀ ਰੁਲਦੀ ਦੇਖੀ ਉਸ ਦਰਬਾਰ 'ਚ, ਜਿਹਦੇ ਖਾਤਰ ਲੋਕ ਗੁਰੂ ਦਾਅ ਤੇ ਲਾਉਂਦੇ ਨੇ ਮੈਨੂੰ ਪਦਵੀ ਮਿਲ ਜਾਏ, ਉਹ ਪਦਵੀ ਸੰਗਤ ਦੇ ਜੋੜਿਆਂ ਵਿੱਚ ਰੁਲਦੀ ਦੇਖੀ। ਨਵਾਬੀ ਦੀ ਖਿਲਤ ਲੈ ਕੇ ਆਏ ਸਨ। ਰਤਨ ਸਿੰਘ ਪੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ 'ਚ ਲਿਖਿਆ, ਕਹਿੰਦਾ ਪਹਿਲਾਂ ਤਾਂ ਸ਼ਬੇਕ ਸਿੰਘ ਉਹਨਾਂ ਨੂੰ ਬਾਹਰ ਹੀ ਕਰ ਦਿੱਤਾ, ਨਹੀਂ ਤੇਰੇ ਨਾਲ ਨਹੀਂ ਗੱਲਬਾਤ ਕਰਨੀ, ਉਹ ਬੈਠੇ ਰਹੇ, ਕਿਉਂਕਿ ਉਹਨਾਂ ਦੇ ਅੰਦਰ ਸੀ ਪੰਥ ਦੀ ਚੜ੍ਹਤੇ। ਜਿੱਥੇ ਵੀ ਕੋਈ ਬੰਦਾ ਹੋਵੇ ਕਿ ਜ਼ਰੂਰ ਬੇਨਤੀ ਕਰਾਂ, ਸ਼ੱਕ ਛੱਡ ਦਈਏ, ਥੋੜ੍ਹਾ ਜਿਹਾ ਬੰਦੇ 'ਤੇ ਭਰੋਸਾ ਕਤਾ ਕਰਕੇ ਚੱਲੀਏ। ਜਿੱਥੇ ਵੀ ਕੋਈ ਵਿਚਰ ਰਿਹਾ ਨਾ, ਇੱਕ ਅਰਦਾਸ ਕਰੀਏ ਕਿ ਉਹ ਦਾਗੀ ਨਾ ਹੋਵੇ, ਉਹ ਕੱਜਲ ਦੀ ਕੋਠੜੀ ਵਿੱਚੋਂ ਵੀ ਮਾਲਕ ਕਰੇ ਉਹਦੇ ਉੱਤੇ ਕੋਈ ਦਾਗ ਨਾ ਲੱਗੇ। ਭਾਈ ਸ਼ਬੇਕ ਸਿੰਘ ਸਰਕਾਰੇ ਦਰਬਾਰੇ ਉਹਨਾਂ ਦੀ ਪਹੁੰਚ ਸੀ, ਜਦੋਂ ਨਹੀਂ ਲਿਆ ਅਖੀਰ 'ਤੇ ਉਹਨਾਂ ਕਿਹਾ ਭਾਈ ਤੁਸੀਂ ਮੇਰੀ ਗੱਲ ਮੰਨੋ, ਗੱਲ ਇਹ ਸੀ ਸਾਨੂੰ ਗੁਰੂ ਕਹਿ ਕੇ ਗਏ ਨੇ ਇਨ ਗਰੀਬ ਸਿੰਘਨ ਕੋ ਦੇਊ ਪਾਤਸ਼ਾਹੀ, ਇਹ ਯਾਦ ਕਰੇ ਖਮਰੀ ਗੁਰਿਆਈ, ਅਸੀਂ ਦਾਵਾ ਪਾਤਸ਼ਾਹੀ ਰੱਖਦੇ ਹਾਂ, ਅਸੀਂ ਨਵਾਬੀ ਨਹੀਂ ਲੈਣੀ, ਅਸੀਂ ਪਾਤਸ਼ਾਹ ਵਾਂ, ਜਮਾਂਦਰੂ ਹੱਕ ਸਾਡਾ। ਉਹਨੇ ਗੱਲ ਕੀ, ਕਹਿੰਦਾ ਦਾਵਾ ਪਾਤਸ਼ਾਹੀ ਦਾ ਹੀ ਰੱਖੋ, ਮੰਜ਼ਿਲ ਪਾਤਸ਼ਾਹੀ ਹੀ ਰੱਖੋ, ਦਾਈਆ ਪਾਤਸ਼ਾਹੀ ਦਾ ਰੱਖੋ, ਅਸੀਂ ਪਾਤਸ਼ਾਹ ਹੀ ਬਣਨਾ ਹੈ ਦੁਨਿਆਵੀ ਤੌਰ 'ਤੇ। ਪਰ ਨਵਾਬੀ ਆਈ, ਲੋਕਾਂ ਨੂੰ ਕਰਕੇ ਦਿਖਾਓ ਕਿ ਜੇ ਸਿੱਖ ਨਵਾਬੀ ਇੰਨੇ ਸੁੱਖ ਦਿੰਦੇ ਨੇ ਤੇ ਕੱਲ ਨੂੰ ਜਦੋਂ ਪਾਤਸ਼ਾਹ ਬਣ ਜਾਣਗੇ ਕਿੰਨਾ ਵਧੀਆ ਹਲੇਮੀ ਰਾਜ ਹੋ ਜਾਏਗਾ। ਮੰਨ ਲਈ ਗੱਲ ਜੀ, ਹੁਣ ਉਹ ਮਿਲੇ ਕਿਹਨੂੰ, ਜਿਹਦੇ ਨੇੜੇ ਜਾਣ ਕਹਿਣ ਲੱਗੇ ਕੰਮ ਕਰੋ, ਚੁੱਕੋ ਆਪਣੀ ਇਹ ਖਿਲਤ। ਸੱਚ ਇਹ ਵੇ ਕਿਸੇ ਲਈ ਨਾ, ਅਖੀਰ ਤੇ ਸਰਦਾਰ ਦਰਬਾਰਾ ਸਿੰਘ ਸੰਗਤ ਨੇ ਕਿਹਾ ਕਿਹਨੂੰ ਦਈਏ, ਕੋਈ ਲੈ ਹੀ ਨਹੀਂ ਰਿਹਾ ਇਹਨੂੰ। ਉਹ ਕਹਿਣ ਲੱਗੇ ਸਾਨੂੰ ਤਾਂ ਗੋਦੀ ਚਾਹੀਦੀ ਹੈ, ਗੁਰੂ ਰਾਮਦਾਸ ਦਾ ਪਿਆਰ ਚਾਹੀਦਾ ਹੈ। ਫਿਰ ਸੰਗਤ 'ਚ ਕਿਹਾ ਕਪੂਰ ਸਿੰਘ ਹੁਣੀ ਪੱਖਾ ਚੱਲਦੇ ਪਏ ਨੇ, ਉਹਨਾਂ ਨੂੰ ਦੇ ਦਿਓ। ਨਵਾਬੀ ਕਪੂਰ ਸਿੰਘ ਉਹਨਾਂ ਨੂੰ ਦਿੱਤੀ, ਉਹਨਾਂ ਕਿਹਾ ਨਾ ਜੀ, ਆਹ ਪੱਖੇ ਵਰਗਾ ਸਵਾਦ ਕਿੱਥੇ ਵੇ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਜਿਹੜਾ ਸੁਖ ਗੁਰੂ ਦੇ ਭਾਂਡਿਆਂ ਦੀ ਸੇਵਾ ਵਿੱਚ, ਮੈਂ ਕਈ ਵਾਰੀ ਉੱਥੇ ਬੇਨਤੀ ਕਰਕੇ ਆ ਸਟੋਕਟਨ, ਬਾਕੀ ਪਦਵੀਆਂ ਸਾਰੇ ਮੰਗਦੇ ਨੇ, ਭੱਜਦੇ ਨੇ ਲੋਕੀ ਪਿੱਛੇ, ਆ ਜੋੜੇ ਤਾਂ ਕਿਸੇ ਖੋਣੀ ਕੋਈ ਨਹੀਂ। ਇਹ ਨਹੀਂ ਕਿਸੇ ਨੇ ਕਹਿਣਾ ਵੀ ਮੈਂ ਐਪਲੀਕੇਸ਼ਨ ਦੇਣਾ ਜੋੜਿਆਂ ਦੀ ਸੇਵਾ ਮੈਨੂੰ, ਭਾਂਡਿਆਂ 'ਚ ਕਿਸੇ ਨੇ ਖਲੋਣਾ, ਇਹ ਤਾਂ ਇੰਨੀ ਖੁੱਲ੍ਹੀ ਸੇਵਾ ਹੈ, ਨਾ ਕਿਸੇ ਨੇ ਖੋਣੀ ਅਤੇ ਨਾ ਕਦੀ ਮੁੱਕਣੀ ਹੈ, ਅਤੇ ਨਾ ਇਹਦੇ 'ਚੋਂ ਕਿਤੇ ਰਿਟਾਇਰਮੈਂਟ ਹੈ। ਜਿੰਨੀ ਦੇਰ ਤੱਕ ਹੱਥ ਪੈਰ ਚੱਲਦੇ ਨੇ ਬੰਦਾ ਕਰੀ ਜਾਏਗਾ ਨਾ। ਉਹਨਾਂ ਕਿਹਾ ਮੈਂ ਤਾਂ ਪੱਖੇ ਦੀ ਸੇਵਾ, ਸੰਗਤ ਦੀ ਸੇਵਾ। ਪੰਜਾਂ ਨੇ ਫਿਰ ਕੀਤਾ ਹੁਕਮ ਕਿ ਨਵਾਬੀ ਤੁਹਾਨੂੰ, ਤੁਸੀਂ ਲੈਣੀ, ਉਹ ਸਾਨੂੰ ਸਭ ਨੂੰ ਪਤਾ ਹੈ। ਉਹਨਾਂ ਕਿਹਾ ਹਾਂ ਬਣਾਗਾ, ਤੁਸੀਂ ਮੈਨੂੰ ਬਣਾ ਰਹੇ ਹੋ ਸੰਗਤ, ਮੈਂ ਹਕੂਮਤ ਦਾ ਬਣਿਆ ਨਹੀਂ। ਪਹਿਲੀ ਮੇਰੀ ਬੇਨਤੀ ਹੈ, ਜੇ ਨਾਮ ਮੇਰੇ ਨਾਲ ਨਵਾਬ ਲੱਗ ਗਿਆ ਤੇ ਮੈਂ ਖੋਹ ਨਹੀਂ ਦੇਣਾ, ਇਹ ਜਲੀ ਜਾਏ। ਕੱਲ ਨੂੰ ਇਹ ਨਾ ਕਿਹਾ ਨਵਾਬੀ ਖੁਸ਼ ਗਈ, ਮੈਨੂੰ ਤੁਸੀਂ ਬਣਾ ਰਹੇ ਹੋ। ਉਹਨਾਂ ਕਿਹਾ ਜੀ ਠੀਕ। ਦੂਜੇ ਪਾਸੇ ਉਹਨਾਂ ਕਿਹਾ ਦੂਜੀ ਗੱਲ ਇਹ ਨਵਾਬ ਬਣਾ ਕੇ ਨਹੀਂ ਕਿ ਤੁਸੀਂ ਚਾਰ ਚੁਫੇਰੇ ਮੇਰੇ ਘੁੰਮੋ ਤੇ ਮੇਰੇ ਤੋਂ ਭਾਂਡਿਆਂ ਦੀ ਤੇ ਘੋੜਿਆਂ ਦੀ ਲਿੱਦ ਦੀ ਸੇਵਾ ਖੋਲੋ, ਹੋਵਾਂਗਾ ਨਵਾਬ ਹੀ ਤੁਸੀਂ ਬਣਾਇਆ ਹੈ, ਪਰ ਤੁਹਾਡੇ ਸਿੰਘੋ ਘੋੜਿਆਂ ਦੀ ਲਿੱਦ ਦੀ ਸੇਵਾ ਮੈਂ ਕਰਿਆ ਕਰਾਂਗਾ। ਮੈਂ ਤਾਂ ਹੀ ਸ਼ਬਦ ਥੋੜਾ ਜਿਹਾ ਲੈ ਲਿਆ ਕਿਉਂਕਿ ਯਤਨ ਕਰੀਦਾ ਵੀ ਆਪਣਾ ਵਿਰਸਾ ਪਤਾ ਨਹੀਂ ਕਿਸੇ ਦੇ ਅੰਦਰ ਜਾਗ ਪਿਆ ਉਸ ਜੀਵਨ ਨੂੰ ਸੁਣ ਕੇ। ਉਹਨਾਂ ਕਿਹਾ ਸ਼ਰਤ ਮਨਜ਼ੂਰ। ਸ਼ਰਤ ਕੀ ਬੇਨਤੀ ਸੀ ਜੀ? ਦਿੱਤੀ ਨਵਾਬੀ ਜਿਹੜੀ ਦਸਤਾਰ ਦਿੱਤੀ, ਪੰਜਾਂ ਦੇ ਚਰਨਾਂ ਨੂੰ ਛੁਹਾ ਕੇ ਸੰਗਤ ਦੇ ਜੋੜਿਆਂ ਨਾਲ ਝਾੜ ਕੇ ਸਿਰ ਤੇ ਬੰਨਣ ਲੱਗੇ। ਜਿਹੜੇ ਦੇਣਾ ਉਹਨੇ ਪੁੱਛ ਹੀ ਲਿਆ ਕਿ ਇਸ ਦੀ ਉੱਥੇ ਕੀਮਤ ਬੜੀ ਲਾਹੌਰ, ਤੁਸੀਂ ਜੋੜਿਆਂ ਨਾਲ? ਕਹਿਣ ਲੱਗੇ ਇਹ ਤਾਂ ਨਵਾਬੀ ਏ, ਇੱਥੇ ਸੰਗਤ ਦੇ ਜੋੜਿਆਂ ਦੀ ਧੂੜ ਵਿੱਚ ਤਾਂ ਪਾਤਸ਼ਾਹੀਆਂ ਰੁਲਦੀਆਂ ਪਈਆਂ ਨੇ। ਵਡਿਆਈ ਸੀ। ਇਹੀ ਕਾਰਨ ਸਰਦਾਰ ਜੱਸਾ ਸਿੰਘ ਆਹਲੋਵਾਲੀਆ ਮਾਤਾ ਸੁੰਦਰੀ ਜੀ ਕੋਲ ਰਹੇ ਨੇ ਤੇ ਜਿਸ ਦਿਨ ਪੰਜਾਬ ਆਉਣ ਲੱਗੇ ਕੀਰਤਨ ਉੱਤੇ ਸਿਖਾਇਆ, ਫਾਰਸੀ ਤਲੀਮ ਉੱਤੇ ਲਈ, ਜਦੋਂ ਪੰਜਾਬ ਆਉਣ ਲੱਗੇ ਤੇ ਇਹਨਾਂ ਦੀ ਮਾਂ ਨੇ ਇਹੀ ਕਿਹਾ ਸੀ, ਮੈਂ ਦੋਵੇਂ ਗੱਲਾਂ ਜੋੜ ਕੇ ਕਰਨੀਆਂ ਚਾਹੁੰਦਾ। ਮਾਂ ਨੇ ਇਹੀ ਕਿਹਾ ਸਰਦਾਰ ਜੱਸਾ ਸਿੰਘ ਦੀ, ਮਾਤਾ ਜੀ ਇਹਦਾ ਪਿਤਾ ਨਹੀਂ ਸਿਰ ਤੇ, ਕਿਉਂਕਿ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ। ਕਹਿਣ ਲੱਗੇ ਇਹਨਾਂ ਦਾ ਪਿਤਾ ਨਹੀਂ, ਮੇਰੇ ਬੱਚੇ ਦਾ ਸਹਾਰਾ ਕੀ? ਮਾਤਾ ਸੁੰਦਰੀ ਨੇ ਤੁਰਦਿਆਂ ਕਿਹਾ ਸੀ, ਯੇ ਹੈ ਪਾਤਸ਼ਾਹੀ ਪੰਥ, ਇਹ ਪੰਥ ਦਾ ਬਾਦਸ਼ਾਹ ਹੋਵੇਗਾ, ਜਿਹਨੂੰ ਖਿਤਾਬ ਮਿਲਿਆ ਸੁਲਤਾਨੇ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੋਵਾਲੀਆ। ਉਹਨਾਂ ਦੀ ਡਿਊਟੀ ਲੱਗ ਗਈ ਦਾਣਾ ਵੰਡਣ ਦੀ। ਲਿੱਦ ਸੱਟਣੀ ਸਰਦਾਰ ਕਪੂਰ ਸਿੰਘ, ਨਵਾਬ ਕਪੂਰ ਸਿੰਘ ਨੇ ਦਾਣਾ ਵੰਡਣਾ। ਕਹਿਣ ਲੱਗੇ ਤੂੰ ਪੜ੍ਹਿਆ ਲਿਖਿਆ ਹੈ ਨਾ, ਪੜੋਪਿਆਂ ਚ ਵੰਡਦੇ ਸਨ ਪਹਿਲਾਂ, ਹੁਣ ਪੜੋਪਾ ਸ਼ਬਦ ਵੀ ਨਹੀਂ ਮੇਰਾ ਖਿਆਲ, ਕਈਆਂ ਨੂੰ ਸਮਝ ਨਹੀਂ ਪੈਣਾ। ਪਹਿਲਾਂ ਪੜੋਪੇ ਹੁੰਦੇ ਸਨ ਆਪਣੇ, ਗੱਤੇ ਦਾ ਹੀ ਬਣਿਆ ਹੋਣਾ, ਉਹ ਪੜੋਪੇ ਚ ਪਾ ਪਾ ਕੇ ਨਾ ਦਾਣੇ ਵੰਡਣ, ਸਭ ਤੋਂ ਛੋਟੇ ਸਨ ਤੇ ਇਹ ਬੋਲ ਜਾਂਦੇ ਸਨ, ਵਿੱਚ ਕਦੀ ਵਾਰੀ ਹਿੰਦਵੀ ਬੋਲ ਜਾਣੀ, ਕਦੀ ਫਾਰਸੀ ਬੋਲ ਜਾਣੀ। ਜਿਨ੍ਹਾਂ ਨੂੰ ਘੋੜਿਆਂ ਦਾ ਦਾਣਾ ਵੰਡਦੇ ਸਨ ਉਹ ਸਾਰੇ ਜੁਝਾਰੂ ਸਿੰਘ ਉਮਰ ਤੋਂ ਜ਼ਿਆਦਾ, ਉਹਨਾਂ ਨੇ ਨਾਮ ਹੀ ਜੱਸਾ ਸਿੰਘ ਦਾ ਹਮਕੋ ਤੁਮਕੋ ਪਾ ਦਿੱਤਾ, ਛੇੜ ਪਾ ਦਿੱਤੀ ਜਿਵੇਂ ਨਿਆਣੇ ਦੀ ਪਾ ਦਿੰਦੇ। ਜਿਹਨੇ ਆਉਣਾ ਛੋਟਾ ਸੀ, ਕਿਸੇ ਨੇ ਹੱਥ ਲਾ ਜਾਣਾ, ਕਿਸੇ ਨੇ ਪਿਆਰ ਨਾਲ ਲਾੜ ਨਾਲ ਚਪੇੜ ਛੋਟੀ ਲਾ ਜਾਣੀ। ਇੱਕ ਦਿਨ ਇਹਨੇ ਕਿਸੇ ਨੇ ਰੋ ਪਿਆ, ਉਹ ਪੜੋਪਾ ਚੁੱਕ ਕੇ ਕਪੂਰ ਸਿੰਘ ਕੋਲ ਲਿਜਾ ਕੇ ਨਾ ਖਾਲੀ ਭਾਂਡਾ, ਕਹਿਣ ਲੱਗਾ ਪਕੜੋ, ਮੈਂ ਨਹੀਂ ਦਾਣਾ ਵੰਡ ਸਕਦਾ। ਕੀਰਤਨ ਬਹੁਤ ਸੋਹਣਾ ਕਰਦੇ ਸਨ ਸਰਦਾਰ ਜੀ। ਕਹਿਣ ਲੱਗਾ ਮੈਂ ਕੀਰਤਨ ਹੀ ਕਰਾਂਗਾ, ਆ ਮੈਂ ਨਹੀਂ ਵੰਡਣਾ ਦਾਣਾ। ਉਹਨਾਂ ਕਿਹਾ ਹੋਇਆ ਕਿ ਰੋਂਦਾ ਕਿਉਂ? ਕਹਿੰਦਾ ਮੈਨੂੰ ਲੰਘਦਿਆਂ ਨੂੰ ਛੇੜਦੇ ਨੇ, ਮੇਰਾ ਨਾਮ ਹਮਕੋ ਤੁਮਕੋ ਪਾ ਦਿੱਤਾ, ਮੈਨੂੰ ਮਜ਼ਾਕਾਂ ਕਰਦੇ ਨੇ। ਉਹਨਾਂ ਪਿਆਰ ਨਾਲ ਕਿਹਾ, ਸੁਣ ਓਏ ਬੱਚੇ, ਤੂੰ ਪੜ੍ਹਿਆ ਨਾ, ਤੈਨੂੰ ਕੀਰਤਨ ਵੀ ਹੁੰਦਾ ਹੈ। ਜੇ ਮੇਰੇ ਵਰਗਾ ਅਨਪੜ੍ਹ ਲਿੱਦ ਢੁੰਡਾ ਉਹਨੂੰ ਨਵਾਬੀਆਂ ਦਿੰਦੇ ਨੇ, ਤੇਰੇ ਵਰਗਾ ਪੜ੍ਹਿਆ ਲਿਖਿਆ ਜੇ ਦਾਣਾ ਵੰਡੇਗਾ ਤੈਨੂੰ ਬਾਦਸ਼ਾਹੀ ਦੇ ਦੇਣਗੇ। ਇਹ ਬੜੇ ਦਿਆਲੂ ਨੇ, ਚੇਤੇ ਰੱਖਿਓ। ਇਹ ਵਡਿਆਈਆਂ ਮਿਲੀਆਂ, ਪਰ ਅੱਜ ਤੱਕ ਉਹਨਾਂ ਦੀ ਵਡਿਆਈ ਗੁਰੂ ਦੀ ਵਡਿਆਈ ਜਾਣ ਕੇ ਉਹਨਾਂ ਨੇ ਉਸਨੂੰ ਮੰਨਿਆ। ਸਤਿਗੁਰੂ ਕਿਰਪਾ ਕਰੇ, ਅੱਜ ਬੈਠੀ ਮਨ 'ਚ ਖਿਆਲ ਆਇਆ ਕਿ ਅਖੀਰਲਾ ਸਲੋਕ ਸੀ ਉਹ, ਦੁਨੀਆਂ ਦੀ ਵਡਿਆਈ ਨਹੀਂ, ਕਿਸੇ ਨਾਲ ਨਹੀਂ ਉਹ ਗਈ। ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਨਾਮ ਭੁਲਾਉਂਦੀਆਂ ਨੇ, ਇੱਕ ਨਾਂ ਚਲੀਆ ਨਾਲ। ਸਤਿਗੁਰੂ ਕਿਰਪਾ ਕਰੇ। ਸਾਧ ਸੰਗਤ, ਆਪ ਜੀ ਦਾ ਤਹਿ ਦਿਲ ਤੋਂ ਧੰਨਵਾਦ। ਆਓ ਹੁਣ, ਕਿਉਂਕਿ ਪਿੱਛੋਂ ਕਿਸੇ ਲੱਗਣਾ ਦੇ ਨਾ, ਹਾਂ ਮਿੰਟ ਜਾਂ ਨਾਮ ਜਪ ਲਈਏ ਤੇ ਟਾਈਮ ਤੇ ਆਪ ਜੀ ਦਾ ਕਾਫੀ ਹੋ ਜਾਣਾ ਕਰਨਾ, 9 ਵਜੇ ਭਾਈ ਸਾਹਿਬ ਨੇ ਕਿਹਾ ਹੈ ਨਾ, ਤੇ ਉਸ ਤੋਂ ਬਾਅਦ ਵੀ ਜੇ 2-4 ਮਿੰਟ ਲੱਗ ਜਾਣਗੇ ਤੇ ਬਖਸ਼ ਦੇਣਗੇ ਮੈਨੂੰ। ਕੱਲ ਨੂੰ ਆਪਾਂ ਭਗਤ ਧੰਨਾ ਜੀ ਦਾ ਸ਼ਬਦ ਉਹ ਸ਼ੁਰੂ ਕਰਕੇ, ਉਹ 1 ਦਿਨ 'ਚ ਹੋ ਜਾਏ, 2 ਦਿਨ 'ਚ ਹੋ ਜਾਏ, ਉਸ ਤੋਂ ਬਾਅਦ ਭਗਤ ਰਵਿਦਾਸ ਸਾਹਿਬ ਜੀ ਦੀ, ਉਹ ਤਾਂ ਚੁਣੀ ਸੀ, ਚਲੋ ਸਾਨੂੰ ਵੀ ਬਾਣੀ ਦਾ ਅਭਿਆਸ ਹੋ ਜਾਏਗਾ। ਇਹ ਕਿਰਪਾ ਆਪ ਜੀ ਨੇ ਕਰਨੀ, ਭੁੱਲਾਂ ਨਾ ਚਿਤਾਰਿਓ, ਕਰੋ ਕਿਰਪਾ। ਸਾਧ ਸੰਗਤ ਜੀ ਆਓ, ਥੋੜ੍ਹਾ ਜਿਹਾ ਨਾਮ ਜਪ ਲਈਏ, ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਾਂਗੇ। ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ। ਵਾਹੇ ਗੁਰੂ ਵਾਹੇ ਗੁਰੂ
ਵਾਹੇ
ਗੁਰੂ ਵਾਹੇ